कर्तव्यदा श्या इम कै इम हम हवस राए सिंह लुटेरे जग कै हम लुटते देखे नाए।
वाहिगुरु जी का खालसा वाहिगुरु जी की फतेह। जगत गुरु धन गुरु ग्रंथ साहब सच्चे पातशाह हमारी प्यारी अमृत धारी गुरु निमख न मन ते टारी रे दर्शन परसन सरसन हरसन रंग रंगी करतारी रे खेन राम गुर गम हर दम नह जम हर कंठ नानक उरहारी रे। धन गुरु ग्रंथ साहब सच्चे पातशाह दे पवित्र चरणा विच संध्या वेले दे सजे हुए दवाना विच हाजरियां भर रही गुरु का खास रूप गुरु खालसा साध संगत वड्डे भाग हन। गुरु पंथ खालसे दा पावन पवित्र इतिहास बहुत ही श्रद्धा भावना आस्था ते सत्कार नाल सरवण कर रहे जथेदार बाबा बघेल सिंह जी अपने सिंघा साथियों समेत दिल्ली आए हुए ने। गुरुद्वारा रकाबगंज साहिब गुरुद्वारा श्री सीसगंज साहिब गुरुद्वारा बाला साहिब गुरुद्वारा बंगला साहिब देवरा माता जी तो माता सुंदरी जी और माता साहब देवां जी इन्हां पवित्र स्थानां दी सेवा बाबा बघेल सिंह जी ने करवाई है। रकाबगंज साहब और सीसगंज साहब वाले स्थान ते मसीतां बन चुकियां सन उन्हां मसीतां नूं ढा के सतगुरां दी यादगार कायम कीती है। दिल्ली दा जो बादशाह सी अली गौहरे दा नां है अली गौहर नाम दा ये बादशाह भाई बघेल सिंह जी नूं बेनती भेजी बाबा बघेल सिंह जी नूं मैं तुहानूं मिलना चाहुंदा हां। बाबा बघेल सिंह जी ने आख्या तेरे कोल जिहड़े लोक आउंदे ने हथियार ला के आउंदे ने असी तां शस्त्रां तों बिना एक पैर तक नहीं पुटदे। कहिंदा जी जिवें तुसीं आउणा चाहो आ सकदे हो। बाबा बघेल सिंह जी बड़ी शानो शौकत नाल हाथी ते सवार होके सूरमिया बहादुर योध्या समेत इहदे कोल पहुंचे ने। बादशाह ने बाबा बघेल सिंह जी दे समेत सारे सिंघां नूं सलामी दित्ती है और बड़े प्यार नाल बाबा बघेल सिंह जी नूं अनेकां प्रकार दे तोहफे अनेकां प्रकार दियां बड़ियां बड़ियां कीमती वस्तुआं भेट कीतियां हन। आपसी वार्तालाप हुई है। बाबा बघेल सिंह जी नूं जिस वेले ए अली गौहर नाम दा बादशाह विदा करन लगा है उस वक्त बाबा बघेल सिंह जी दे नाल जिवें ने वार्तालाप कीती है आओ मन बिरतियां एकागर करके गुरु पंथ दा पावन पवित्र इतिहास सरवण करिए एकाग्रता बनाउण वास्ते आखिए जी सतनाम सतनाम
श्री वाहे गुरु साहिब जीओ दोहेरा कर्तव्यदा शाह इम कै इम हम हवस राए।
उस वक्त बादशाह ने बाबा बघेल सिंह जी नूं विदा कीता ते विदा करन वेले बाबा बघेल सिंह जी नूं बादशाह बोलिया कहण लगा
सिंह लुटेरे जग कै हम लुटते देखे नाए।
लगा जी मेरे मन विच इक इच्छा तां रह ही गई है लोग कहिंदे ने कि खालसा जदों लुट मार करदा फिर उदों कमाल कर दिंदा पर कहिंदा मैं तां खालसे नूं लुट मार करदिआं वेख्या ही नहीं मेरे मन दी इच्छा तां मन च ही रह गई है कि बाबा बघेल सिंह जी मेरी ये इच्छा पूरी हो सकती है वेखण दी कि खालसा किवें लुट मार करदा है।
सिंह जी हस कई ਅੱਗਿਓਂ ਬਾਤ।
ਬਾਬਾ ਬਘੇਲ ਸਿੰਘ ਜੀ ਨੇ ਅੱਗੋਂ ਮੁਸਕਰਾ ਕੇ ਹੱਸ ਕੇ ਜਵਾਬ ਦਿੱਤਾ,
ਅਸੀਂ ਦੇਖਾਂ ਮੈਂ ਤੁਮੈ ਪ੍ਰਭਾਤ,
ਕੱਲ ਸਵੇਰੇ ਤੈਨੂੰ ਵਿਖਾ ਦਿਆਂਗੇ, ਤੇਰੀ ਇਹ ਇੱਛਾ ਵੀ ਪੂਰੀ ਕਰ ਦਿਆਂਗੇ।
ਯਹ ਜੋ ਖੇਤ ਪੂਨਨ ਕੋ ਪਾਰ,
ਜਮੁਨਾ ਦੇ ਪਾਰਲੇ ਪਾਸੇ ਜਿਹੜਾ ਪੂਨਿਆਂ ਦਾ ਖੇਤ ਹੈ, ਪੋਨੇ ਦਾ ਮਤਲਬ ਹੁੰਦਾ ਵੀ ਗੰਨਿਆਂ ਦਾ ਜਿਹੜਾ ਖੇਤ ਆ, ਪਾਰਲੇ ਪਾਸੇ ਗੰਨੇ ਨਜ਼ਰ ਆਉਂਦੇ ਨੇ।
ਇਨਕੇ ਲੁੱਟ ਕੁੱਟ ਕਰੇ ਦਿਖਾਰ,
ਤੈਨੂੰ ਗੰਨਿਆਂ ਦੀ ਲੁੱਟ ਵਿਖਾਵਾਂਗੇ ਵੀ ਖਾਲਸਾ ਗੰਨੇ ਕਿਵੇਂ ਲੁੱਟ ਕੇ ਲਿਆਉਂਦਾ। ਜੇ ਨਗਰ ਲੁੱਟਣ ਦੀ ਗੱਲ ਕਹੀ ਫਿਰ ਤਾਂ ਦਿੱਲੀ ਨਹੀਂ ਬਚਦਾ, ਤੈਨੂੰ ਵਿਖਾਣਾ ਹੀ ਆ, ਤੂੰ ਵੇਖਣਾ ਚਾਹੁੰਦਾ ਤੇ ਤੈਨੂੰ ਆ ਗੰਨਿਆਂ ਦੀ ਲੁੱਟ ਮਾਰ ਕਰਕੇ ਵਿਖਾਣੇ ਆ ਖਾਲਸਾ ਕਿਵੇਂ ਗੰਨਿਆਂ ਦੀ ਲੁੱਟ ਮਾਰ ਕਰਦਾ ਹੈ।
ਦਾਮ ਇਨ ਕਹਿ ਕਿਰਸਾਨਨ ਦੀਏ ਜਾਏ,
ਪਰ ਇਹ ਨਹੀਂ ਕਿ ਕਿਸੇ ਗਰੀਬ ਦੇ ਅਸੀਂ ਖੇਤ ਉਜਾੜ ਦਈਏ, ਕਿਸੇ ਗਰੀਬ ਨੇ ਗੰਨੇ ਬੀਜੇ ਨੇ ਕਿ ਫਸਲ ਆਵੇਗੀ ਤੇ ਮੇਰੇ ਘਰ ਦਾ ਰੁਜ਼ਗਾਰ ਚੱਲੇਗਾ, ਐਸਾ ਨਹੀਂ। ਪਹਿਲਾਂ ਜਿਹਦੇ ਖੇਤ ਨੇ, ਜਿਨ੍ਹਾਂ ਨੇ ਗੰਨੇ ਲਾਏ ਹੋਏ ਨੇ, ਜ਼ਿਮੀਦਾਰਾਂ ਨੇ, ਕਿਸਾਨਾਂ ਨੇ, ਪਹਿਲਾਂ ਉਹਨਾਂ ਦੇ ਰੁਪਈਏ ਦੇ, ਜਿੰਨੀ ਉਹਨਾਂ ਦਾ ਫਸਲ ਦਾ ਮੁੱਲ ਬਣਦਾ ਉਹ ਮੁੱਲ ਪਹਿਲਾਂ ਉਹਨਾਂ ਜ਼ਿਮੀਦਾਰਾਂ ਨੂੰ ਤਾਰ ਦੇ।
ਭੋਗ ਬੜੋ ਤਮਾਸ਼ੋ ਜਮਨਾ ਮਾਏ,
ਕੱਲ ਜਮਨਾ ਦੇ ਪਾਣੀ ਵਿੱਚ ਕਿਹੋ ਜਿਹਾ ਵੱਡਾ ਤਮਾਸ਼ਾ ਹੁੰਦਾ ਹੈ।
ਜਬ ਚਾਹੋ ਤਬ ਲਿਓ ਬੁਲਾਏ,
ਜਦੋਂ ਤੇਰੀ ਚਾਹਨਾ ਹੋਵੇ, ਤਿਆਰੀ ਤੇਰੇ ਵੱਲੋਂ ਹੋ ਗਈ ਹੋਵੇ, ਉਦੋਂ ਸਾਨੂੰ ਸੱਦ ਲਵੇ।
ਸਿੰਘ ਹੋਲੀ ਸੀ ਕਰ ਦੇ ਦਿਖਾਏ,
ਥੋੜਾ ਜਿਹਾ ਹੱਲਾ, ਇਹ ਨਹੀਂ ਕਿ ਬਹੁਤਾ, ਕੇਵਲ ਹੋਲਾ ਜਿਹਾ ਜਿਹੜਾ ਹੱਲਾ ਹੈ ਉਹ ਤੈਨੂੰ ਸਿੰਘ ਕਰਕੇ ਵਿਖਾ ਦੇਣਗੇ।
ਸੋ ਪ੍ਰਾਤ ਸਿੰਘ ਕਲੇ ਬੁਲਾਏ,
ਇਸੇ ਤਰ੍ਹਾਂ ਅਗਲੇ ਦਿਨ ਪ੍ਰਾਤਾ ਕਾਲ ਸਵੇਰੇ ਨੇ ਸਿੰਘਾਂ ਨੂੰ ਬੁਲਾਇਆ ਹੈ।
ਟਲੇ ਦਿਵਸ ਕਿਉਂ ਸਿੰਘ ਚੜ ਆਏ,
ਬਾਬਾ ਬਘੇਲ ਸਿੰਘ ਜੀ ਨੂੰ ਜਦੋਂ ਸੁਨੇਹਾ ਮਿਲਿਆ ਕਿ ਬਾਦਸ਼ਾਹ ਨੇ ਸੱਦਾ ਭੇਜਿਆ, ਤੋ ਬਾਬਾ ਜੀ ਨੇ ਕਿਹਾ ਕਿ ਸ਼ਾਮ ਨੂੰ ਜਦੋਂ ਦੁਪਹਿਰਾ ਢਲੇਗਾ ਉਦੋਂ ਸਿੰਘ ਚੱਲ ਕੇ ਆਉਣਗੇ।
ਸਿੰਘ ਜੀ ਕਹੀ ਹਮ ਜਾਵੇਂ ਜ਼ਰੂਰ,
ਕਹਿਣ ਲੱਗੇ ਜੀ ਅਸੀਂ ਜ਼ਰੂਰ ਜਾਵਾਂਗੇ, ਲੁੱਟ ਮਾਰ ਕਰਕੇ ਵਿਖਾਵਾਂਗੇ।
ਟਿਕ ਆਏ ਬੈਠੇ ਹੋ ਜਗ੍ਹਾ ਉਚੋਰ,
ਔਰ ਬਾਦਸ਼ਾਹ ਨੂੰ ਕਹੋ ਕਿ ਨੇੜੇ ਆ ਕੇ ਕਿਸੇ ਉੱਚੇ ਥਾਂ ਤੇ ਬਹਿ ਜਾਏ ਜਿੱਥੇ ਬੈਠ ਕੇ ਉਹ ਸਿੰਘਾਂ ਨੂੰ ਲੁੱਟ ਮਾਰ ਕਰਦਿਆਂ ਵੇਖ ਸਕੇ।
ਸੁਣਤ ਸਿੰਘਨ ਦਿਲ ਸ਼ਾਦੀ ਹੋਏ,
ਜਦੋਂ ਸਿੰਘਾਂ ਨੂੰ ਖਬਰ ਮਿਲੀ ਕਿ ਖਾਲਸੇ ਨੇ ਗੰਨੇ ਲੁੱਟ ਕੇ ਲਿਆਉਣੇ ਨੇ, ਇਹ ਸੁਣ ਕੇ ਸਿੰਘਾਂ ਦੇ ਦਿਲਾਂ ਚ ਸ਼ਾਦੀ, ਸਿੰਘਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਖਾਲਸਾ ਜੀ ਕਲਗੀਧਰ ਪਾਤਸ਼ਾਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾ ਕੇ ਨਾ ਵੱਡੇ ਵੱਡੇ ਕੜਾਹੇ ਭਰਵਾ ਕੇ ਫਿਰ ਕਹਿੰਦੇ ਸੀ ਸਿੰਘੋ ਲੁੱਟ ਲਓ। ਮਹਾਰਾਜ ਸਿਖਾਉਂਦੇ ਸਨ ਕਿਉਂਕਿ ਲੁੱਟ ਮਾਰ ਕਰਨ ਤੋਂ ਬਿਨਾਂ ਖਾਲਸੇ ਦਾ ਖਰਚਾ ਨਹੀਂ ਸੀ ਚੱਲਣਾ, ਪੰਥ ਨੂੰ ਲੰਮੇ ਸਮੇਂ ਤੱਕ ਚਲਾਉਣਾ ਸੀ, ਕਿਹੜਾ ਖਾਲਸੇ ਦੇ ਕੋਲ ਆਪਣੀਆਂ ਕੋਈ ਜਗੀਰਾਂ ਸਨ, ਸਿੰਘਾਂ ਕੋਲ ਕਿਹੜਾ ਕੋਈ ਆਪਣੇ ਨਗਰ ਕਸਬੇ ਜਾਂ ਕੋਈ ਤਨਖਾਹਾਂ ਆਉਂਦੀਆਂ ਸਨ, ਸਿੰਘਾਂ ਨੇ ਤਾਂ ਇਸੇ ਤਰ੍ਹਾਂ ਹੀ ਕਰਨਾ ਸੀ ਨਾ, ਉਹਨਾਂ ਕੋਲ ਕਿਹੜਾ ਕੋਈ ਰਾਜ ਸੀ, ਠਾਠ ਬਾਗ ਸੀ। ਤੋ ਇਹ ਮਰਿਆਦਾ ਗੁਰੂ ਸਾਹਿਬ ਨੇ ਵੀ ਸਿਖਾਈ ਹੋਈ ਸੀ ਖਾਲਸੇ ਨੂੰ। ਤੋ ਜਦੋਂ ਸਿੰਘਾਂ ਨੂੰ ਪਤਾ ਲੱਗਾ ਕਿ ਪੋਨੇ ਗੰਨੇ ਲੁੱਟ ਕੇ ਲਿਆਉਣੇ ਨੇ, ਸੁਣ ਕੇ ਸਿੰਘਾਂ ਦੇ ਦਿਲਾਂ ਵਿੱਚ ਸ਼ਾਦੀ ਦੀ ਲਹਿਰ ਦੌੜ ਉੱਠੀ ਹੈ।
ਓਏ ਉਸ ਅੱਗੇ ਵੈ ਉਸ ਅੱਗੇ ਚੈ ਹੋਏ,
ਉਹਦੇ ਅੱਗੇ ਉਹਦੇ ਅੱਗੇ, ਕਹਿੰਦਾ ਮੈਂ ਜਾ ਕੇ ਪਹਿਲਾਂ ਲਿਆਵਾਂਗਾ, ਤੇਰੇ ਤੋਂ ਦੂਜਾ ਕਹਿੰਦਾ ਮੈਂ ਪਹਿਲਾਂ ਲਿਆਵਾਂਗਾ। ਇੱਦਾਂ ਇੱਕ ਦੂਜੇ ਦੇ ਅੱਗੇ ਹੋਣ ਲੱਗੇ ਹਨ ਸਿੰਘ।
ਢਲੇ ਦਿਓ ਸਿੰਘ ਕਿਉਂ ਨਗਾਰੋ,
ਢਲਿਆ ਜਦੋਂ ਦਿਨ ਦੁਪਹਿਰਾ ਜਦੋਂ ਢਲਿਆ ਸਿੰਘਾਂ ਨੇ ਨਗਾਰਾ ਵਜਾਇਆ,
ਤੁਰਿਓ ਡੇਰੋ ਸਭ ਲੁੱਟਣ ਵਾਲੋ,
ਜਿੰਨੇ ਲੁੱਟਣ ਮਾਰਨ ਵਾਲੇ ਸਿੰਘ ਸਨ ਸਾਰੇ ਚੱਲ ਪਏ।
ਕਿਸ ਹੱਥ ਦਾਤੀ ਕਿਸ ਛੁਰੀ ਕਟਾਰੀ,
ਕਿਸੇ ਦੇ ਹੱਥ ਵਿੱਚ ਦਾਤਰੀ ਹੈ, ਕਿਸੇ ਦੇ ਹੱਥ ਵਿੱਚ ਛੁਰੀ ਹੈ, ਤੇ ਕਿਸੇ ਦੇ ਹੱਥ ਦੇ ਵਿੱਚ ਕਟਾਰ ਹੈ।
ਕਿਸੇ ਕਰਦ ਕਿਨ ਤਲਵਾਰ ਹੈ ਧਾਰੀ,
ਕਿਸੇ ਦੇ ਹੱਥ ਵਿੱਚ ਕਰਦ ਹੈ, ਕਿਸੇ ਨੇ ਤਲਵਾਰ ਹੀ ਫੜੀ ਹੋਈ ਹੈ, ਕਹਿੰਦਾ ਤਲਵਾਰ ਨਾਲ ਹੀ ਗੰਨੇ ਵੱਢ ਲਵਾਂਗੇ। ਏਦਾਂ ਬਹੁਤ ਸਾਰੇ ਸਿੰਘ ਆਪਣੇ ਹੱਥਾਂ ਚ ਸ਼ਸਤਰ ਲੈ ਕੇ ਚੱਲੇ ਹਨ।
ਕਰਤ ਲੁੱਟ ਥੇ ਜਿਮ ਦਲ ਨਿਤ,
ਜਿਵੇਂ ਰੋਜ਼ ਸਿੰਘ ਲੁੱਟ ਮਾਰ ਕਰਨ ਜਾਇਆ ਕਰਦੇ ਸਨ,
ਰਲ ਮਿਲ ਲੁੱਟਣ ਆਏ ਹੋਏ ਮਿੱਤ,
ਇਸੇ ਤਰ੍ਹਾਂ ਮਿੱਤਰ ਬਣ ਕੇ ਪਹਿਲਾਂ ਤਾਂ ਰਲ ਮਿਲ ਕੇ ਆਏ ਹਨ ਲੁੱਟ ਮਾਰ ਕਰਨ ਲਈ।
ਦੋਏ ਰਾਮ ਦਿਆਲ ਜਾਏ ਸ਼ਾਪੈ ਕੈ ਉੱਚੈ ਦਿਓ ਬਾਏ।
ਰਾਮ ਦਿਆਲ ਜਿਹੜਾ ਬਾਦਸ਼ਾਹ ਦਾ ਦੀਵਾਨ ਸੀ, ਇਹਨੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਸਲਾਮਤ, ਤੁਸੀਂ ਉੱਚੇ ਥਾਂ ਤੇ ਆ ਕੇ ਬੈਠ ਜਾਓ ਤਾਂ ਜੋ ਤੁਹਾਡੀ ਨਿਗਾਹ ਦੂਰ ਤੱਕ ਪੈ ਸਕੇ, ਤੁਸੀਂ ਖਾਲਸੇ ਦਾ ਇਹ ਕੌਤਕ ਵੇਖ ਸਕੋ।
ਤੋਲੋ ਲੁੱਟਣ ਵਾਰ ਲੈ ਖਰਿਓ ਸੁਖੋ ਸਿੰਘ ਜਾਏ।
ਬਾਦਸ਼ਾਹ ਉੱਤੇ ਆ ਕੇ ਬਹਿ ਗਿਆ ਉੱਚੇ ਥਾਂ ਤੇ, ਇੰਨੇ ਨੂੰ ਬਾਬਾ ਸੁਖੂ ਸਿੰਘ ਜੀ ਆਪਣੇ ਨਾਲ ਕੁਝ ਸਿੰਘਾਂ ਦਾ ਜਥਾ ਲੈ ਕੇ ਗੰਨੇ ਲੁੱਟਣ ਵਾਸਤੇ ਆ ਪਹੁੰਚੇ ਹਨ।
ਸ਼ਾਹ ਕਹੀ ਅਬ ਹੱਲਾ ਕਰਾਇਓ।
ਬਾਦਸ਼ਾਹ ਨੇ ਜਦੋਂ ਕਿਹਾ ਜੀ ਹੁਣ ਤੁਸੀਂ ਹੱਲਾ ਕਰੋ, ਮੈਂ ਵੇਖਣ ਵਾਸਤੇ ਆ ਗਿਆ ਹਾਂ।
ਆਪਣ ਵਜ੍ਹਾ ਸੋ ਲੁੱਟ ਦਿਖਾਇਓ।
ਤੁਸੀਂ ਆਪਣੇ ਕੌਤਕ ਦੇ ਨਾਲ ਆਪਣੇ ਤਰੀਕੇ ਦੇ ਨਾਲ ਕਿਵੇਂ ਤੁਸੀਂ ਇਹ ਗੰਨਿਆਂ ਦਾ ਖੇਤ ਲੁੱਟੋਗੇ ਮੈਨੂੰ ਵਿਖਾਓ।
ਤੋ ਮਗਰੋਂ ਸਿੰਘ ਜੀ ਚੜ ਆਏ।
ਸੁਣਦਿਆਂ ਸਿੰਘਾਂ ਨੇ ਚੜਾਈ ਕੀਤੀ, ਸਾਰੇ ਸਿੰਘ ਚੜ ਕੇ ਆ ਗਏ।
ਚੰਗੇ ਮੰਦੇ ਕੋਵੇ ਬਹੁ ਲਿਆਏ।
ਆਲੇ ਦੁਆਲੇ ਬਹੁਤ ਸਾਰੇ ਚੰਗੇ ਮੰਦੇ ਲੋਕਾਂ ਨੂੰ ਵੀ ਇਕੱਠੇ ਕਰਕੇ ਲੈ ਆਏ, ਕਿਉਂਕਿ ਸਿੰਘ ਇਕੱਲੇ ਲੁੱਟ ਮਾਰ ਨਹੀਂ ਸੀ ਕਰਦੇ, ਜਿੰਨੇ ਗਰੀਬ ਗੁਰਦੇ ਸੀ ਉਹਨਾਂ ਨੂੰ ਵੀ ਨਾਲ ਰਲਾ ਲੈਂਦੇ ਸੀ ਵੀ ਤੁਸੀਂ ਵੀ ਹੱਥ ਸਾਫ ਕਰ ਲਓ, ਤੁਸੀਂ ਜੇ ਆਪਣੀ ਗਰੀਬੀ ਕੰਗਾਲੀ ਦੂਰ ਕਰਨੀ ਆ ਤੁਸੀਂ ਵੀ ਲੁੱਟ ਮਾਰ ਕਰ ਲਓ। ਏਦਾਂ ਜਿੰਨੇ ਚੰਗੇ ਬੰਦੇ ਦਿੱਲੀ ਸ਼ਹਿਰ ਦੇ ਲੋਕ ਸਨ ਕਿ ਚਲੋ ਬਈ ਗੰਨੇ ਲੁੱਟਣੇ ਨੇ, ਜਿਨ੍ਹਾਂ ਜਿਨ੍ਹਾਂ ਛਕਣੇ ਨੇ ਚਲੋ ਸਾਡੇ ਨਾਲ, ਉਹਨਾਂ ਨੂੰ ਨਾਲ ਲੈ ਕੇ ਆਏ ਹਨ।
ਕੁੱਦ ਵੜੇ ਵੈ ਮਦ ਦਰੀ ਆਏ।
ਮਾਰ ਕੇ ਛਾਲਾ ਜਮਨਾ ਦੇ ਵਿੱਚ ਵੜ ਟੁਰੇ ਨੇ ਸਾਰੇ।
ਕੋਈ ਤੜੈ ਕੋਈ ਗੋਤੋ ਖਾਏ।
ਕੋਈ ਤਾਂ ਤਰਦਾ ਜਾ ਰਿਹਾ ਜਮਨਾ ਵਿੱਚ ਤੇ ਕੋਈ ਗੋਤਾ ਖਾ ਰਿਹਾ ਹੈ।
ਕੋਈ ਮੁੜ ਖੜੋ ਕੋਈ ਰੁੜ ਤੋ ਜਾਏ।
ਕੋਈ ਮੁੜ ਕੇ ਫਿਰ ਖਲੋ ਜਾਂਦਾ ਤੇ ਕੋਈ ਰੁੜਦਾ ਅੱਗੇ ਨੂੰ ਜਾ ਰਿਹਾ ਹੈ।
ਕਿ ਸਿਰ ਪੱਗ ਰਹੀ ਓ ਰੁੜੀ ਬਹੀ ਜਾਏ।
ਕਹਿੰਦੇ ਕਈਆਂ ਦੇ ਸਿਰਾਂ ਤੋਂ ਦਸਤਾਰਾਂ ਜਿਹੜੀਆਂ ਸਨ ਉਹ ਢਿੱਲੀਆਂ ਹੋ ਗਈਆਂ।
ਕਈ ਪਹੁੰਚੇ ਜਾਏ ਪਰਲੇ ਪਾਰ।
ਵੇਖਦਿਆਂ ਵੇਖਦਿਆਂ ਬਹੁਤ ਸਾਰੀਆਂ ਫੌਜਾਂ ਜਮਨਾ ਦੇ ਪਾਰਲੇ ਪਾਸੇ ਜਾ ਪਹੁੰਚੇ ਹਨ।
ਕਈ ਖੜੇ ਕਈ ਮਦ ਭਏ ਖੁਆਰ।
ਕਈ ਤਾਂ ਜਾ ਕੇ ਗੰਨਿਆਂ ਦੇ ਖੇਤ ਕੋਲ ਖਲੋ ਗਏ, ਕਈ ਵਿੱਚ ਹੀ ਹਾਲੇ ਜਮਨਾ ਚ ਤੈਰੀ ਜਾਂਦੇ ਨੇ, ਪਾਰ ਨੀ ਉਤਰੇ।
ਕਈ ਪੋਨੇ ਲੈ ਮੁੜ ਵੀ ਆਏ
ਨੇ, ਵੱਡੀਆਂ ਵੱਡੀਆਂ ਪੰਡਾਂ ਗੰਨਿਆਂ ਦੀਆਂ ਬੰਨੀਆਂ ਤੇ ਚੁੱਕ ਕੇ ਵਾਪਸ ਵੀ ਮੁੜ ਕੇ ਆਉਣ ਲੱਗ ਪਏ ਹਨ।
ਉਨਕੋ ਖੋਸ ਕਈ ਰਸਤਿਓਂ ਲੈ ਧਾਏ।
ਪੋਨੇ ਲੈ ਕੇ ਆ ਰਹੇ ਨੇ ਨਾ, ਵਾਪਸ ਆ ਰਹੇ ਨੇ, ਤੇ ਜਿਹੜੇ ਹਾਲੇ ਉੱਥੇ ਨਹੀਂ ਸੀ ਪਹੁੰਚੇ ਉਹਨਾਂ ਦੇ ਕੋਲੋਂ ਖੋਹ ਕੇ ਪਿੱਛੇ ਨੂੰ ਦੌੜ ਪੈਂਦੇ, ਕਹਿੰਦੇ ਤੂੰ ਹੋਰ ਲੈ ਆ, ਮੈਂ ਤਾਂ ਲੈ ਕੇ ਚੱਲਿਆ। ਏਦਾਂ ਕਹਿੰਦੇ ਲੁੱਟ ਮਾਰ ਕਰ ਰਹੇ ਹਨ।
ਵੈ ਉਸ ਕੋ ਵੈ ਉਸੈ ਤਕਾਵੈ।
ਕਹਿੰਦਾ ਚੱਲ ਪਰੇ ਹੋ, ਤੂੰ ਜਾ ਕੇ ਹੋਰ ਲੈ ਆ, ਮੈਂ ਇਹ ਲੈ ਕੇ ਆਇਆ। ਕਹਿੰਦੇ ਇੱਕ ਦੂਜੇ ਨੂੰ ਤਕਾ ਕੇ ਪਾਸੇ ਕਰਦੇ ਹਨ।
ਵੈ ਉਸ ਦੜੈ ਵੈ ਪਗ ਹੱਥ ਪਾਵੈ।
ਉਹਨੂੰ ਦੜਦਾ ਹੈ, ਉਹਦੇ ਪੈਰਾਂ ਨੂੰ ਹੱਥ ਲਾਉਂਦਾ, ਕਹਿੰਦਾ ਸਿੰਘਾ ਤੂੰ ਹੋਰ ਲੈ ਆ, ਮੈਨੂੰ ਇਹ ਦੇ ਦੇ। ਕਹਿੰਦੇ ਇਸ ਦਾ ਇੱਕ ਦੂਜੇ ਦੇ ਨਾਲ ਵਚਨ ਕਰਦੇ ਹਨ।
ਦੇਖ ਪਾਤਸ਼ਾਹ ਬਦ ਖੁਸ਼ੀਆਂ ਕਰੈ।
ਬਾਦਸ਼ਾਹ ਬੈਠਾ ਵੇਖ ਕੇ ਬੜਾ ਖੁਸ਼ ਹੋ ਰਿਹਾ ਵੀ ਖਾਲਸਾ ਏਦਾਂ ਲੁੱਟ ਮਾਰ ਕਰਦਾ, ਏਦਾਂ ਇਹ ਲੁੱਟ ਮਾਰ ਕਰਕੇ ਲਿਆਉਂਦੇ ਨੇ।
ਹੱਸ ਹੱਸ ਬਹਿ ਉਹ ਲਿਟ ਲਿਟ ਪਰੈ।
ਇਹਨਾਂ ਦੇ ਕਰਤੱਬ ਵੇਖ ਵੇਖ ਕੇ ਹੱਸਦਾ, ਲਿਟ ਲਿਟ ਪੈਂਦਾ, ਬੜਾ ਹੈਰਾਨ ਹੁੰਦਾ ਹੈ।
ਦੋਏਰਾ ਹਸਤੀ ਕੋਲੋ ਉਠ ਬੜ ਜੋ ਉੱਤੇ ਲੱਦ ਲਿਆਏ।
ਕਹਿੰਦੇ ਕਈ ਹਾਥੀ ਲੈ ਗਏ ਸੀ ਨਾਲ, ਵੀ ਹਾਥੀ ਤੇ ਲੱਦ ਕੇ ਲਿਆਵਾਂਗੇ ਗੰਨੇ। ਹਾਥੀਆਂ ਨੂੰ ਉੱਤੇ ਲੱਦ ਕੇ ਨਾ ਵੱਡੀਆਂ ਵੱਡੀਆਂ ਪੰਡਾਂ ਰੱਖ ਕੇ ਉਹਨਾਂ ਨੂੰ ਲੈ ਕੇ ਆ ਰਹੇ ਨੇ, ਕੋਈ ਘੋੜਿਆਂ ਤੇ ਕੋਈ ਊਂਠਾਂ ਤੇ ਲੱਦ ਕੇ ਲਿਆ ਰਹੇ ਨੇ।
ਰਸਤੇ ਹੀ ਤੇ ਉਹਨਾਂ ਕੋ ਲੁੱਟੈ ਔਰ ਸੁਖਾਏ।
ਇੱਥੇ ਹੋਰ ਸਿੰਘ ਆ ਜਾਂਦੇ ਨੇ, ਉਹ ਜਿਹੜੇ ਗੱਡੇ ਲੱਦ ਕੇ ਜਾਂ ਹਾਥੀਆਂ ਨੂੰ ਘੋੜਿਆਂ ਨੂੰ ਊਂਠਾਂ ਨੂੰ ਲੱਦ ਕੇ ਲਿਆ ਰਹੇ ਨੇ, ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਨੇ, ਕਿਉਂਕਿ ਖਾਲਸੇ ਦਾ ਇਹੀ ਕਰਤੱਬ ਵਿਖਾ ਰਹੇ ਸੀ ਕਿ ਅਬਦਾਲੀ ਜਦੋਂ ਏਦਾਂ ਜਾਂਦਾ ਸੀ ਨਾ ਲੁੱਟ ਕੇ ਲਿਜਾਣ ਵਾਸਤੇ ਸਮਾਨ ਸਾਰਾ, ਤੇ ਏਦਾਂ ਲੱਦ ਕੇ ਲਿਜਾਂਦਾ ਸੀ, ਸਿੰਘ ਏਦਾਂ ਰਸਤੇ ਵਿੱਚ ਲੁੱਟ ਲੈਂਦੇ ਸੀ, ਏਦਾਂ ਖਾਲਸਾ ਲੁੱਟ ਮਾਰ ਕਰਕੇ ਵਿਖਾ ਰਿਹਾ।
ਕਈ ਨੱਠੇ ਜਾਏ ਪਗਨ ਲੁਹਾਏ।
ਨੱਠੇ ਜਾ ਰਹੇ ਨੇ, ਸਿਰਾਂ ਤੋਂ ਪੱਗਾਂ ਢਿੱਲੀਆਂ ਹੋ ਰਹੀਆਂ ਨੇ।
ਕਈ ਨੱਠੇ ਜਾਏ ਗੁਲ ਬੁੱਤੈ ਖਾਏ।
ਕਈ ਨੱਠੇ ਜਾਂਦੇ ਨੇ ਤੇ ਜਾ ਕੇ ਪਾਣੀ ਦੇ ਵਿੱਚ ਗੋਤੇ ਖਾਂਦੇ ਹਨ।
ਇੱਕ ਲੈ ਨੱਠੈ ਮੁੜ ਪਿੱਛਾ ਨਾ ਤਕਾਵੈ।
ਜਿਹੜਾ ਲੈ ਕੇ ਨੱਠਦਾ ਮੁੜ ਕੇ ਪਿੱਛੇ ਨੀ ਤੱਕਦਾ।
ਇੱਕ ਰਲ ਮਿਲ ਘੁਲ ਤੇ ਠੇਕੇ ਲਗਾਵੈ।
ਇਹਦਾ ਕਈ ਵਿੱਚ ਆਪਸ ਵਿੱਚ ਰਲ ਮਿਲ ਕੇ ਘੁਲਣ ਲੱਗ ਪੈਂਦੇ ਨੇ, ਕਹਿੰਦੇ ਆਪਾਂ ਘੁਲ ਲੈਂਦੇ ਹਾਂ ਵੀ ਸਿੰਘਾ, जे मैं तेरी पिठ ला दिती ते ए गन्या दी पंड मेरी जे तू ला दिती ते तेरी एदा कहंदे कई रस्ते विच ही घुलन लग पए हन
सूरठा गोहर अली पातशाह भयो प्रसन्न दिक पंथ लुट
गोहर अली ए बादशाह दा ए नां दा ही बादशाह सी इहनू अल आलम सानी दूजा भी कहंदे ने केवल ना का ही बादशाह सी राज तो अंग्रेज ही कर रहे सन उस वेले समरू बेगम इन्हां दे नाल मतहत सी ते केवल ना का बादशाह सी इहनू बाद विच तखत तो भी हटा के बिहार ते उड़ीसा दी जिहड़ी दीवानी इहनू दे दित्ती सी बंगाल दे इलाके दी मुड़ के मराठियां ने इहनू काबू कर लिया 1788 ईस्वी दे विच फिर इहनू मार के दी अखां कढ के इहनू मार के कतल कर दिता गया सी सो ए अल्फ 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 सानी भी इहनू आलम सानी भी कहंदे ने ना इहदा अली गौहर है इहने जदों खालसे दी इस तरह दी लुटमार वेखी वेख के बड़ा प्रसन्न होया
जिम बवरो सांग कराए आप फूक आपे हसे
जिवें कोई सांग रचदा ना ते सांग नू वेख के कोई हसदा है एदा ए हस रहा है
दोहरा ऐसी ऐसी जुगत सो सिंह रहो तो कितक साल
एहो जी जुगत नल बाबा बघेल सिंह जी कई बार दिल्ली जांदे कई साल उत्थे जांदे रहे पर फिर दिल्ली दे तख्त नू ठोकर मार के वापस आउंदे रहे क्योंकि खालसा त्यागी भी है खालसे अंदर त्याग दी बिरती भी है तो एहो जी भावना वाले सिंह बाबा बघेल सिंह जी कई साल दिल्ली दे इलाके च रहे
ले पैसे और देश ते रलवाए मरटे नाल
इदा बहुत सारा पैसा दिल्ली दे इलाके च उगराया और उधर जेडे मरटे पहला दिल्ली नू खुआर करदे सन उन्हां नू भी नाल रलाया
ठाणा दिल्ली बहाए फिर पातशाहों छिया नी लिखाए
दिल्ली दे विच अपना थाना रखिया बाबा बघेल सिंह जी ने और बादशाह कोलों दिल्ली दे तख्त वल्लों छियानी लेंदे ने भाव विचों टैक्स लेंदे ने कर लेंदे हन
श्री अमृतसर चित इशनान दर मुल पड़े तिसी राए
समा जदों बीतिया ते फुरना होया कि दिवाली दा जोड़ मेला आ गया ते चलो श्री अमृतसर सरोवर दा इशनान करिए इच्छा लै के मुड़ के फिर दिल्ली दा तख्त विच ही छड़ के फौजां समेत बाबा बघेल सिंह जी श्री अमृतसर साहब दे रस्ते पै गए
दोएरा जब खालसो दखण चलियो मिसलें दसे बनाए
खालसा जी जदों खालसे दियां 10 मिसलां इकट्ठियां हो के दखण दिशा नूं चलियां सन
जाए सूरज मल घेरियो दीक कुमेरा माए
भरतपुर दा इक राजा सी दा नां सी सूरज मल डीक दा इलाका है मथुरा दे नेड़े तेड़े दे इलाके नूं डीक दा इलाका कहिंदे ने उत्थे बाबा बघेल सिंह जी होर जिन्नियां फौजां सन 10 मिसलां सन ये सारे उत्थे जा पहुंचे रियासत भरतपुर दे नेड़े डीक दे नेड़े जा पहुंचे हन
7 लख टके उन लिख कले तो मिलन आयो आप
भरतपुर दा राजा सी सूरज मल इन्हें 7 लख टके खालसे नूं देण वास्ते मन्ने ए भावना रखदा सी सिंघां दे नाल खालसे दे नाल सांझ रखदा सी 7 लख टके लिख के भेजे 7 लख रुपया कि मैं खालसे नूं भेट करांगा ते फिर आप भी ए खालसे नूं मिलन वास्ते आया
सुनो अवै श्याम सिंह तो जिम उस पयो मिलाप
बाबा श्याम सिंह जी जो मिसल करोड़िया दे जथेदार ने नारोके वाले हन इना दा जिवें भरतपुरे राजे दे नाल मेल होया मिलाप होया ओ प्रसंग हुण आप जी ध्यान नाल सुनो
चौपे सुनो मिलाप उसे की बात
बाबा श्याम सिंह जी दा सूरज मल दे नाल भरतपुरिये राजे दे नाल मिलाप होया सुनो जी
सो मिलियो जस्सा सिंह कलाल जात
जस्सा सिंह जी आलू वालिया ए श्रोमणी पंथ अकाली बुढ़े दल दे चौथे जथेदार हन बाबा जस्सा सिंह जी आलू वालिया दे हुक्म दे नाल जिवें बाबा श्याम सिंह जी भरतपुरिये राजे नूं मिले हन
ਸੋ ਕਹਿ ਸ਼ਾਮ ਸਿੰਘ ਕੋ ਮੈਂ ਮਿਲੋ ਗਲੇ।
ਕਹਿੰਦੇ ਉਹਨੇ ਕਿਹਾ ਕਿ ਮੈਂ ਸ਼ਾਮ ਸਿੰਘ ਦੇ ਗਲੇ ਮਿਲਾਂਗਾ।
ਨਹੀਂ ਤੂੰ ਜਾਓ ਘਰ ਮੁੜ ਚੱਲੇ।
ਸਰਸਾ ਜੀ ਜਿਹੜਾ ਭਰਤਪੁਰੇ ਦਾ ਰਾਜਾ ਸੀ ਸੂਰਜਮੱਲ, ਇਹ ਹੈ ਰੋਡਾ ਸੀ ਕੋਨਾ ਸੀ, ਉਦਾਂ ਗੁਰੂ ਘਰ ਨਾਲ ਪਿਆਰ ਕਰਦਾ ਸੀ। ਇਹ ਜਦੋਂ ਮਿਲਣ ਆਇਆ ਤੇ ਇਹਨੇ ਆਖਿਆ ਕਿ ਮੈਂ ਜੱਸਾ ਸਿੰਘ ਆਲੂ ਵਾਲੀਏ ਨੂੰ ਗਲ ਲੱਗ ਕੇ ਮਿਲਣਾ ਚਾਹੁੰਦਾ। ਹੁਣ ਖਾਲਸਾ ਜੀ ਮਰਿਆਦਾ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਜਿਹੜਾ ਜਥੇਦਾਰ ਹੈ ਉਹ ਕਿਸੇ ਨੂੰ ਗੱਲ ਬੱਕੜੀ ਪਾ ਕੇ ਨਹੀਂ ਮਿਲ ਸਕਦਾ, ਇਹ ਰਵਾਇਤ ਹੈ। ਕਿਸੇ ਦੂਸਰੇ ਆਨ ਮਤੀਏ ਨੂੰ, ਹਾਂ ਕਿਸੇ ਸਿੱਖ ਨੂੰ, ਕਿਸੇ ਸਿੰਘ ਨੂੰ ਗੱਲ ਬੱਕੜੀ ਭਾਵੇਂ ਪਾ ਲਏ, ਪਰ ਕਿਸੇ ਹੋਰ ਅਨ ਮਤੀਏ ਨੂੰ, ਕਿਸੇ ਹੋਰ ਦੇਸ਼ ਦੇ ਰਾਜੇ ਨੂੰ ਉਹ ਗੱਲ ਬੱਕੜੀ ਪਾ ਕੇ ਨਹੀਂ ਮਿਲ ਸਕਦਾ। ਜੱਸਾ ਸਿੰਘ ਜੀ ਆਲੂਵਾਲੀਏ ਨੇ ਆਖਿਆ ਕਿ ਭਰਤਪੁਰੀਆ ਰਾਜਾ ਰੋਡਾ ਹੈ ਕੋਨਾ ਮੋਨਾ, ਇਹਦੇ ਨਾਲ ਮੈਂ ਗੱਲ ਬੱਕੜੀ ਕਿਵੇਂ ਪਾਵਾਂ। ਉਹ ਕਹਿਣ ਲੱਗਾ ਜੇ ਮੈਨੂੰ ਕਿਸੇ ਸਿੰਘ ਨੇ ਗੱਲ ਬੱਕੜੀ ਪਾ ਕੇ ਨਹੀਂ ਮਿਲਣਾ ਤੇ ਮੈਂ ਆਉਂਦਾ ਹੀ ਨਹੀਂ ਖਾਲਸੇ ਕੋਲ। ਉਹ ਨਾਰਾਜ਼ ਹੋ ਗਿਆ ਕਿ ਮੈਂ ਸਿੰਘਾਂ ਨਾਲ ਪਿਆਰ ਕਰਦਾ ਤੇ ਮੈਨੂੰ ਇਹ ਗੱਲ ਬੱਕੜੀ ਚ ਨਹੀਂ ਲੈਂਦੇ। ਜੱਸਾ ਸਿੰਘ ਆਲੂਵਾਲੀਏ ਨੇ ਬਾਬਾ ਸ਼ਾਮ ਸਿੰਘ ਜੀ ਦੀ ਡਿਊਟੀ ਲਾਈ ਕਿ ਸਾਡੇ ਖਾਲਸੇ ਦੇ ਦਲ ਦੇ ਬੜੇ ਮਹਾਨ ਜਥੇਦਾਰ ਨੇ ਬਾਬਾ ਸ਼ਾਮ ਸਿੰਘ ਜੀ, ਇਹ ਤੇਰੇ ਨਾਲ ਗੱਲ ਮਿਲਣਗੇ। ਇਸ ਤਰ੍ਹਾਂ ਭਰਤਪੁਰੀਏ ਰਾਜੇ ਨੂੰ ਉਹਨਾਂ ਨੇ ਸੁਨੇਹਾ ਭੇਜਿਆ।
ਸ਼ਾਮ ਸਿੰਘ ਕਹੇ ਮੈਂ ਮੋਨੋ ਮਿਲੋ ਨਾਏ।
ਬਾਬਾ ਸ਼ਾਮ ਸਿੰਘ ਜੀ ਅੱਗੋਂ ਜੱਸਾ ਸਿੰਘ ਆਲੂਵਾਲੀਏ ਦੇ ਇਹ ਸੁਨਹਿਰੀਏ ਭਾਈ ਸੀ ਤੇ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਜੱਸਾ ਸਿੰਘ ਨੂੰ, ਕਹਿੰਦੇ ਜਥੇਦਾਰ ਜੀ ਵੀ ਉਹ ਤਾਂ ਰੋਡਾ ਭੋਡਾ, ਮੈਂ ਨੀ ਉਹਨੂੰ ਗੱਲ ਮਿਲਦਾ। ਸਿੰਘਾਂ ਦੇ ਅੰਦਰ ਵੀ ਇੱਦਾਂ ਦਾ ਸੁਭਾਅ ਸੀ, ਕਹਿੰਦੇ ਜੀ ਉਹ ਤਾਂ ਕੋਨਾ ਮੋਨਾ, ਸਿਰ ਤੇ ਉਹਦੇ ਕੇਸ ਨਹੀਂ, ਮੂੰਹ ਤੇ ਉਹਦੇ ਕੇਸ ਨਹੀਂ, ਮੈਂ ਉਹਨੂੰ ਕਿਵੇਂ ਗੱਲ ਮਿਲਾਂ, ਉਹਨੂੰ ਗੱਲ ਮਿਲਦਾ ਮੈਂ ਚੰਗਾ ਲੱਗਦਾ। ਏਦਾਂ ਬਾਬਾ ਸ਼ਾਮ ਸਿੰਘ ਜੀ ਨੇ ਜਵਾਬ ਦੇ ਦਿੱਤਾ।
ਵੱਲ ਦੋ ਇਮ ਜਿਹਦੇ ਕਰਾਏ।
ਭਰਤਪੁਰੀਆ ਰਾਜਾ ਕਹਿੰਦਾ ਮੈਂ ਬਾਬਾ ਸ਼ਾਮ ਸਿੰਘ ਦੇ ਗੱਲ ਮਿਲਣਾ, ਸ਼ਾਮ ਸਿੰਘ ਕਹਿੰਦਾ ਮੈਂ ਮਿਲਣਾ ਨੀ ਉਹਨੂੰ ਰੋਡਾ ਭੋਡਾ, ਮੈਂ ਉਹਦੇ ਨਾਲ ਗੱਲ ਬੱਕੜੀ ਕਿਵੇਂ ਪਾਵਾਂ। ਆ ਕਈ ਵਾਰੀ ਵਿਆਹਾਂ ਸ਼ਾਦੀਆਂ ਤੇ ਕਦੇ ਮਿਲਦੀਆਂ ਹੁੰਦੀਆਂ ਵੀ ਵੇਖੀਆਂ ਜਾਂਦੀਆਂ, ਕਈ ਅੰਮ੍ਰਿਤਧਾਰੀ ਸਿੰਘਾਂ ਦੀਆਂ ਜਦੋਂ ਕਿਸੇ ਕੋਨੇ ਮੋਨੇ ਨਾਲ ਮਿਲਣੀ ਹੋਣ ਲੱਗੇ ਉਹ ਪਹਿਲਾਂ ਹੀ ਟੋਕ ਦਿੰਦੇ ਨੇ ਬਈ ਕੋਈ ਸਿੰਘ ਭੇਜੋ, ਉਹਦੇ ਨਾਲ ਮਿਲਣੀ ਕਰਾਂਗੇ, ਆ ਇਹਦੇ ਨਾਲ ਸਾਡੀ ਕਾਹਦੀ ਮਿਲਣੀ। ਕਹਿੰਦੇ ਆ ਕੋਨੇ ਮੋਨੇ ਨੂੰ ਅਸੀਂ ਕਿਵੇਂ ਗੱਲ ਵੱਕੜੀ ਚ ਲਈਏ। ਬਾਬਾ ਸ਼ਾਮ ਸਿੰਘ ਜੀ ਇੱਦਾਂ ਅੜ ਗਏ।
ਤੋ ਪੰਥ ਨੇ ਅਤ ਠਹਿਰਾਏ, ਲਵਾਏ ਤਨਖਾਹ ਲਿਓ ਪੰਥ ਬਖਸ਼ਾਏ।
ਬਾਬਾ ਸ਼ਾਮ ਸਿੰਘ ਜੀ ਨੂੰ ਸਾਰੇ ਸਿੰਘ ਕਹਿਣ ਲੱਗੇ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਕਹਿਣ ਲੱਗੇ, ਕਹਿੰਦੇ ਬਾਬਾ ਸ਼ਾਮ ਸਿੰਘ ਜੀ ਕੋਈ ਗੱਲ ਨਹੀਂ, ਇੱਕ ਵਾਰੀ ਗੱਲ ਬੱਕੜੀ ਲੈ ਕੇ ਮਿਲ ਲਿਆ ਜੇ ਮੁੜ ਕੇ ਖਾਲਸਾ ਤਨਖਾਹ ਲਾ ਕੇ ਤੁਹਾਨੂੰ ਫਿਰ ਬਖਸ਼ ਦੇਗਾ, ਤਨਖਾਹ ਲਾ ਦਿਆਂਗੇ ਵੀ ਚਲੋ ਕਿਸੇ ਕੋਨੇ ਨਾਲ ਤੁਸੀਂ ਗੱਲ ਬੱਕੜੀ ਪਾ ਕੇ ਮਿਲੇ ਜੇ ਤੇ ਉਹਦੀ ਤਨਖਾਹ ਅਸੀਂ ਤੁਹਾਨੂੰ ਲਾ ਦਿਆਂਗੇ।
ਕਹੀ ਪੰਥ ਸ਼ਾਮ ਸਿੰਘ ਮੰਨ ਲਈ।
ਸਾਰੇ ਪੰਥ ਦਾ ਹੁਕਮ ਸੀ, ਬਾਬਾ ਸ਼ਾਮ ਸਿੰਘ ਜੀ ਪੰਥ ਦਾ ਹੁਕਮ ਕਿਵੇਂ ਮੋੜਦੇ। ਕਹਿੰਦੇ ਚਲੋ ਜੇ ਖਾਲਸੇ ਦੀ ਮਰਜ਼ੀ ਹੈ, ਬਾਬਾ ਜੱਸਾ ਸਿੰਘ ਜੀ ਤੁਸੀਂ ਮੇਰੇ ਸੁਨਹਿਰੀਏ ਭਰਾ ਹੋ, ਤੁਹਾਡਾ ਹੁਕਮ ਕਿਵੇਂ ਮੋੜ ਸਕਦਾ ਹਾਂ। ਇੱਕੋ ਬਾਟੇ ਚ ਅੰਮ੍ਰਿਤ ਛਕਿਆ ਸੀ ਇਹਨਾਂ ਨੇ, ਇੱਕੋ ਵੇਲੇ ਸੁਨਹਿਰੀਏ ਭਰਾ ਸਨ। ਕਹਿੰਦੇ ਬਾਬਾ ਜੀ ਤੁਹਾਡਾ ਕਹਿਣਾ ਨੀ ਮੈਂ ਮੋੜਦਾ।
ਸੂਰਜ ਮੱਲ ਬਹੁਤ ਖੁਸ਼ੀ ਮਨ ਭਈ।
ਸੂਰਜ ਮੱਲ ਬੜਾ ਖੁਸ਼ ਹੋਇਆ ਵੀ ਬਾਬਾ ਸ਼ਾਮ ਸਿੰਘ ਜੀ 12,000 ਫੌਜ ਦੇ ਜਰਨੈਲ ਨੇ, ਕਰੋੜੀਆਂ ਮਿਸਲ ਦੇ ਜਥੇਦਾਰ ਨੇ, ਉਹਨਾਂ ਨਾਲ ਗੱਲ ਬੱਕੜੀ ਪਾਉਣ ਦਾ ਸੁਭਾਗ ਮਿਲੇਗਾ, ਉਹ ਵੀ ਬੜਾ ਖੁਸ਼ ਹੋਇਆ।
ਅਬ ਮੈਂ ਮਿਲੇ ਪੰਥ ਬਦ ਪਇਓ, 7 ਲੱਖ ਟਕਾ ਮੇਰੋ ਕੰਮ ਆਇਓ।
ਕਹਿੰਦਾ ਪੰਥ ਨਾਲ ਮਿਲ ਕੇ ਸਿੰਘਾਂ ਨਾਲ ਗੱਲ ਬੱਕੜੀ ਪਾ ਕੇ ਬਾਬਾ ਸ਼ਾਮ ਸਿੰਘ ਨਾਲ ਮੈਂ ਵੀ ਵੱਡਾ ਹੋ ਜਾਵਾਂਗਾ, ਪੰਥ ਵੱਡਾ ਤੇ ਵੱਡੇ ਪੰਥ ਦੇ ਗਲ ਲੱਗ ਕੇ ਮੈਂ ਵੀ ਵੱਡਾ ਹੋ ਜਾਵਾਂਗਾ, ਜਿਹੜਾ 7 ਲੱਖ ਰੁਪਈਆ ਮੈਂ ਪੰਥ ਨੂੰ ਭੇਟਾ ਕਰਨ ਲੱਗਾ ਇਹ ਮੇਰਾ ਸਫਲ ਹੋ ਗਿਆ, 7 ਲੱਖ ਰੁਪਈਆ ਪੰਥ ਨੂੰ ਦਿੱਤਾ ਹੋਇਆ ਮੇਰੇ ਕੰਮ ਆ ਗਿਆ ਹੈ।
ਅੱਗੇ ਖਾਲਸੋ ਪੰਥ ਮੈਂ ਸਰਬੱਤ ਲਾਏ ਦੀਵਾਨ।
ਖਾਲਸੇ ਨੇ ਬੈਠ ਕੇ ਦੀਵਾਨ ਸਜਾਇਆ, ਸਰਬੱਤ ਖਾਲਸੇ ਪੰਥ ਦਾ ਦੀਵਾਨ ਸਜਿਆ।
ਸੋ ਜੋੜੀ ਘੋੜੇ ਲੈ ਆਇਓ ਸੁਨਹਿਰੇ ਸਾਜ ਲਵਾਨ।
ਭਰਤਪੁਰੀਆ ਰਾਜਾ ਸੂਰਜਮੱਲ ਖਾਲਸੇ ਦੇ ਸ਼ਰਨ ਆਇਆ, 100 ਘੋੜਾ ਇਹ ਜੋੜੀ ਬੜੀ ਸੋਹਣੀ ਘੋੜਿਆਂ ਦੀ ਲੈ ਕੇ ਖਾਲਸੇ ਦੇ ਚਰਣਾਂ ਵਿੱਚ ਹਾਜ਼ਰ ਹੋਇਆ।
ਜੋ ਪਏ ਇਤੇ ਸ਼ਾਮ ਸਿੰਘ ਉੱਠ ਖਲੋਇਓ।
ਇਧਰੋਂ ਬਾਬਾ ਸ਼ਾਮ ਸਿੰਘ ਜੀ ਉੱਠ ਕੇ ਖਲੋਤੇ ਹਨ।
ਮਿਲੇ ਗਲੇ ਇਮ ਕੁਸ਼ਲ ਪੁਛੋਇਓ।
ਔਰ ਭਰਤਪੁਰੀਏ ਰਾਜੇ ਨੂੰ ਆਪਣੀ ਗੱਲ ਵਕੜੀ ਚ ਲਿਆ ਤੇ ਗੱਲ ਵਕੜੀ ਚ ਲੈ ਕੇ ਉਹਦੇ ਨਾਲ ਮਿਲਾਪ ਕੀਤਾ ਔਰ ਇਹਦੀ ਰਾਜੀ ਖੁਸ਼ੀ ਪੁੱਛਿਆ, ਇਹਦੀ ਕੁਸ਼ਲਤਾ ਪੁੱਛੀ।
ਰਾਜਾ ਮੈਂ ਪਾਸ ਬਹਾਇਓ।
ਰਾਜੇ ਨੂੰ ਕਹਿ ਕੇ ਆਪਣੇ ਕੋਲ ਬਿਠਾਇਆ ਹੈ।
ਕਰ ਰਈਅਤ ਸਿਰ ਮਾਮਲੋ ਠਹਿਰਾਇਓ।
ਆਪਣੀ ਰਈਅਤ ਬਣਾ ਕੇ ਕਿ ਅੱਜ ਤੋਂ ਬਾਅਦ ਤੂੰ ਖਾਲਸੇ ਦੀ ਰਈਅਤ ਆ ਔਰ ਖਾਲਸੇ ਨੂੰ ਮਾਮਲਾ ਤਾਰਨਾ ਹੈ।
ਲੱਖ ਰੁਪਈਓ ਤਿਸ ਛੱਡ ਦਿਓ।
ਉਹਨੇ ਪਹਿਲਾਂ 7 ਲੱਖ ਰੁਪਈਆ ਦੇਣਾ ਸੀ, ਖਾਲਸੇ ਦੀ ਇਹਦੀ ਭਾਵਨਾ ਵੇਖੀ, ਇਹਨੂੰ 1 ਲੱਖ ਰੁਪਈਆ ਰਿਆਇਤ ਕਰ ਦਿੱਤਾ। ਕਹਿੰਦੇ 1 ਲੱਖ ਰੁਪਈਆ ਤੈਨੂੰ ਛੱਡਿਆ,
ਸਿਰੋਂ ਪਾਵ ਦੇ ਵਿਦਾ ਚੁੱਕਿਓ।
ਉਹਨੇ ਨੂੰ ਸਿਰੇ ਪਾਉ ਦੇ ਕੇ ਵਿਦਾ ਕੀਤਾ ਹੈ।
ਦਿਓ ਛਡਾਇਓ ਰਾਣੀ ਕਹਿ ਨਾਏ।
ਰਾਣੀ ਦੇ ਨਾਂ ਦੇ ਉੱਤੇ ਬਾਬਾ ਸ਼ਾਮ ਸਿੰਘ ਜੀ ਨੇ ਇਹਨੂੰ 1 ਲੱਖ ਰੁਪਈਆ ਛੱਡ ਦਿੱਤਾ ਹੈ।
ਕਹਿ ਨਾ ਪੰਥ ਹਮ ਬਿਰਥੀ ਛੁਡਾਏ।
ਖਾਲਸੇ ਪੰਥ ਨੇ ਆਖਿਆ ਕਿ ਹੇ ਰਾਜਾ ਭਰਤਪੁਰੀਆ, ਤੂੰ ਪੰਥ ਦੇ ਉੱਤੇ ਭਾਵਨਾ ਰੱਖੀ ਹੈ ਤੇ ਤੇਰੀ ਘਰ ਦੀ ਨਾਂ ਦੇ ਉੱਤੇ, ਕਿਉਂਕਿ ਤੂੰ ਮੇਰਾ ਭਰਾ ਬਣ ਗਿਆ ਹੈ। ਕਿਉਂਕਿ ਗੱਲ ਵੱਕੜੀ ਪਾਉਣ ਦਾ ਮਤਲਬ ਇਹ ਸੀ ਕਿ ਮੈਂ ਬਾਬਾ ਸ਼ਾਮ ਸਿੰਘ ਦਾ ਭਰਾ ਹੋ ਗਿਆ ਤੇ ਉਹਦੇ ਹਿਸਾਬ ਦੇ ਨਾਲ ਤੇਰੇ ਨਾਲ ਸਾਡਾ ਭਰਾ ਦਾ ਨਾਤਾ ਹੋ ਗਿਆ, ਜਿਸ ਕਰਕੇ ਤੈਨੂੰ 1 ਲੱਖ ਰੁਪਈਆ ਛੱਡ ਰਹੇ ਹਾਂ।
3 ਲੱਖ ਰਾਜੇ ਤੁਰਤ ਦੇ।
3 ਲੱਖ ਰੁਪਈਆ ਰਾਜੇ ਨੇ ਤੁਰਤ ਫੁਰਤ ਉਸੇ ਵੇਲੇ ਲਿਆ ਕੇ ਭੇਟ ਕੀਤਾ।
2 ਲੱਖ ਉਤੀ ਕਿਛ ਮੁੱਦਤ ਕਹੇ।
1 ਲੱਖ ਰੁਪਈਆ ਰਾਜੇ ਨੂੰ ਉਦਾਂ ਪਹਿਲਾਂ ਛੱਡ ਦਿੱਤਾ, 1 ਲੱਖ ਰੁਪਈਆ ਇਹਦੀ ਘਰ ਵਾਲੀ ਰਾਣੀ ਦੇ ਨਾਂ ਤੇ ਛੱਡ ਦਿੱਤਾ ਕਿ ਤੁਸੀਂ ਸਾਡੇ ਸੰਬੰਧੀ ਬਣ ਗਏ ਜੇ। 5 ਲੱਖ ਰੁਪਈਆ ਰਹਿ ਗਿਆ, ਉਹਦੇ ਚੋਂ 3 ਲੱਖ ਰੁਪਈਆ ਇਹਨੇ ਨਗਦੀ ਭੇਟ ਕਰ ਦਿੱਤਾ ਤੇ 2 ਲੱਖ ਰੁਪਈਏ ਦੀ ਇਹਨੇ ਮੋਹਲਤ ਮੰਗ ਲਈ ਕਿ ਮੈਂ ਕੁਝ ਸਮੇਂ ਬਾਅਦ ਭੇਟ ਕਰਾਂਗਾ।
2 ਰੁਪਇਓ 3 ਲੱਖ ਆਇਆ, ਡੇਰੇ ਸ਼ਿਆਮ ਸਿੰਘ ਮਲ ਸੂਰਜ ਕਲਾਇਆ।
3 ਲੱਖ ਰੁਪਈਆ ਸੂਰਜ ਮਲ ਭਰਤਪੁਰੀਏ ਰਾਜੇ ਨੇ ਭੇਜਿਆ, ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਚੱਲ ਕੇ ਉਹ 3 ਲੱਖ ਰੁਪਈਆ ਆਇਆ।
ਤਿਸ ਕੀ ਬਾਂਟ ਕਰਨ ਪੰਥ ਡੇਓ।
3 ਲੱਖ ਰੁਪਈਆ ਜਦੋਂ ਪੰਥ ਦੇ ਵਿੱਚ ਵੰਡਣ ਲੱਗੇ,
ਕਰਤ ਝਗੜੋ ਉਤ 2 ਲੱਖ ਗਏਓ।
ਤੇ ਕਹਿੰਦੇ ਏਦਾਂ ਹੁਣ ਆਪਸੀ ਵਿਵਾਦ ਪੈ ਗਿਆ। ਜਦੋਂ ਪੈਸੇ ਵੰਡਣ ਦੀ ਗੱਲ ਆਈ, ਉਸ ਵੇਲੇ ਜਿਹੜਾ ਉਹ 2 ਲੱਖ ਰੁਪਈਆ ਰਹਿ ਗਿਆ ਸੀ ਉਹਦੇ ਕੋਲੋਂ ਨਹੀਂ ਸੀ ਆਇਆ, ਉਹਦਾ ਵੀ ਝਗੜਾ ਚੱਲ ਪਿਆ।
ਫੇਰ ਸੁਣੋ ਜਿਵੇਂ ਝਗੜਿਓ ਮੁੱਕਿਓ।
ਕਹਿੰਦੇ ਸੁਣੋ ਝਗੜਾ ਕਿਵੇਂ ਮੁੱਕਿਆ।
ਸਭੀ ਬਾਤ ਮੈਂ ਅਬ ਲਿਖ ਦਿਓ।
ਉਹ ਸਾਰੀ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਲਿਖਦਾ ਹਾਂ।
ਦੋਇਰਾ ਕੋ ਕਹਿ ਮਿਸਲੋ ਬੰਦੋ, ਕੋ ਕਹਿ ਬੰਦੋ ਫੌਜ ਦੇਖ।
ਲੜਾਈ ਕਿਸ ਗੱਲ ਦੀ ਸੀ ਉਹ ਸੁਣੋ, ਮਤ ਭੇਦ ਕਾਹਦਾ ਹੋਇਆ। ਕੋਈ ਤਾਂ ਕਹਿਣ ਲੱਗੇ ਵੀ 10 ਮਿਸਲਾਂ ਨੇ ਪੰਥ ਦੀਆਂ, ਉਹਦੇ ਹਿਸਾਬ ਨਾਲ 1-1 ਮਿਸਲ ਦਾ ਪੈਸਾ ਵੰਡ ਦਿਓ। ਵਿੱਚੋਂ ਕਈ ਬੋਲੇ ਵੀ 1 ਮਿਸਲ ਦੇ ਵਿੱਚ 2000 ਸਿੰਘ ਹੈ ਤੇ 1 ਮਿਸਲ ਵਿੱਚ 10000 ਸਿੰਘ ਹੈ। ਕਈਆਂ ਮਿਸਲਾਂ ਵਿੱਚ ਸਿੰਘ ਥੋੜੇ ਸੀ, ਕਈਆਂ 'ਚ ਜ਼ਿਆਦਾ ਸਨ। ਉਹਦੇ ਹਿਸਾਬ ਦੇ ਨਾਲ ਜੇ ਪੈਸਾ ਵੰਡੀਏ ਤੇ 1 ਮਿਸਲ ਵਾਲੇ ਸਿੰਘਾਂ ਨੂੰ ਜ਼ਿਆਦਾ ਪੈਸੇ ਆਉਣਗੇ, ਦੂਜਿਆਂ ਨੂੰ ਘੱਟ ਆਉਣਗੇ। ਇਹ ਮਤ ਭੇਦ ਹੋ ਗਿਆ। ਫਿਰ ਦੂਸਰਾ ਮਤਾ ਹੋਇਆ ਕਿ ਫੌਜ ਵੇਖ ਕੇ ਪੈਸੇ ਵੰਡੋ, ਕਿ ਜਿਹੜੀ ਮਿਸਲ ਦੀ ਜਿੰਨੀ ਫੌਜ ਹੈ ਉਹਦੇ ਮੁਤਾਬਕ ਉਹਨੂੰ ਪੈਸੇ ਵੰਡੇ ਜਾਣ।
ਆਪੋ ਆਪਣੇ ਮਤਲਬੀ ਬੋਲ ਮਚਾਵੇਂ ਖੇਕ।
ਉਹਨਾਂ ਦੇ ਵਿੱਚੋਂ ਕਈ ਜਿਹੜੇ ਮਨ ਚ ਆਪੋ ਆਪਣੇ ਮਤਲਬ ਨੂੰ ਸਿੱਧ ਕਰਨ ਵਾਸਤੇ ਰੋਲਾ ਵੀ ਪਾਉਣ ਲੱਗੇ।
2 ਲੱਖ ਖੋਏ ਜਿਵ ਫਿਰ ਬੜੇ ਸੋਬਿਦ ਦਿਓ ਸੁਣਾਏ।
ਜਿਵੇਂ ਉਹ 2 ਲੱਖ ਰੁਪਈਆ ਖੋਇਆ ਤੇ ਮੁੜ ਕੇ ਜਿਵੇਂ ਵੰਡਿਆ ਉਹ ਸੁਣਾਓ, ਉਹ ਸੁਣਾਉਂਦੇ ਹਾਂ।
ਮਿਸਲੋ 10 ਜਿਮ ਕਰ ਵੰਡੇ, ਬੜ ਛੋਟੀ ਕਰ ਸਮਝਾਏ।
ਵੱਡੀਆਂ ਛੋਟੀਆਂ ਮਿਸਲਾਂ ਨੂੰ ਵੇਖ ਕੇ ਮਿਸਲ ਦੇ ਕਿਹੜੀ ਮਿਸਲ ਦੇ ਕਿੰਨੇ ਸਿੰਘ ਨੇ ਉਹਦੇ ਮੁਤਾਬਕ ਫਿਰ ਸਾਰਿਆਂ ਵਿੱਚ ਪੈਸੇ ਵੰਡੇ ਗਏ।
ਜੋ ਪਈ ਪ੍ਰਥਮ 5000 ਰੱਖ ਦਸਵੰਧ ਲਿਓ।
2 ਲੱਖ ਰੁਪਈਆ ਜਿਹੜਾ ਵੰਡਿਆ ਉਹਦੇ ਵਿੱਚੋਂ ਪਹਿਲਾਂ ਸਿੰਘਾਂ ਨੇ 25000 ਰੁਪਈਆ ਦਸਵੰਧ ਦਾ ਕੱਢਿਆ। 2 ਲੱਖ ਰੁਪਏ ਦਾ ਵੈਸੇ 20000 ਦਸਵੰਧ ਬਣਦਾ, ਪਰ ਸਿੰਘਾਂ ਨੇ 25000 ਰੁਪਈਆ ਉਸ 2 ਲੱਖ ਰੁਪਈਏ ਦਾ ਦਸਵੰਧ ਕੱਢਿਆ।
ਸ੍ਰੀ ਅੰਮ੍ਰਿਤਸਰ ਟਹਿਲ ਹਿੱਤ ਕਹਿਓ।
ਆਖਿਆ ਖਾਲਸਾ ਜੀ ਇਹ 25000 ਰੁਪਈਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ ਰੱਖਿਆ। ਦਰਬਾਰ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਰੱਖਿਆ ਹੈ।
ਜੋ ਅਹਿਮਦ ਗਿਲ ਜੋ ਗਯੋ ਢਾਏ,
ਅਬਦਾਲੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣੇ ਬੂੰਗੇ ਢਾ ਗਿਆ ਸੀ, ਉਹਨਾਂ ਬੂੰਗਿਆਂ ਦੀ ਮੁੜ ਉਸਾਰੀ ਕਰਨ ਵਾਸਤੇ ਮਾਇਆ ਲੱਗਣੀ ਸੀ, ਉਹ ਮਾਇਆ 25,000 ਰੁਪਇਆ ਰੱਖਿਆ ਹੈ।
ਅਕਾਲ ਬੂੰਗੇ ਲਿਓ ਦਰਬਾਰ ਸਜਾਏ,
ਅਕਾਲ ਤਖ਼ਤ ਸਾਹਿਬ ਦੀ ਦੁਬਾਰਾ ਨਵੀਂ ਉਸਾਰੀ ਹੋਣੀ, ਆਲੇ ਦੁਆਲੇ ਹੋਰ ਨਵੇਂ ਅਸਥਾਨ ਬਣਨੇ ਹਨ।
ਉਹ ਗਿਰਦ ਪੌੜੀ ਉਹ ਗੁਰ ਠੌਰ,
ਦਰਬਾਰ ਸਾਹਿਬ ਦੀ ਸੇਵਾ ਹੋਣੀ, ਆਲੇ ਦੁਆਲੇ ਪੌੜੀਆਂ ਢੱਠੀਆਂ ਹੋਈਆਂ ਸਰੋਵਰ ਦੀਆਂ ਉਹ ਬਣਾਉਣੀਆਂ ਹਨ।
ਸੌਂਪ ਮਸੰਦਨ ਗੁਰ ਠੌਰ ਕਰੀ ਗੌਰ,
ਇਹਦਾ ਉਹ 25,000 ਰੁਪਇਆ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਨ ਉਹਨਾਂ ਨੂੰ ਸੌਂਪ ਦਿੱਤੇ ਕਿ ਤੁਸੀਂ ਦਰਬਾਰ ਸਾਹਿਬ ਦੀ ਸੇਵਾ ਵਿੱਚ ਖਰਚਾ ਕਰੋ।
ਹੁਣ ਅੱਧੇ ਟੱਕੇ ਦਲ ਬਿਰਦ ਰੱਖ ਲਏ,
ਵਿੱਚੋਂ ਫਿਰ ਅੱਧੇ ਪੈਸੇ ਜਿਹੜੇ ਸਨ ਉਹ ਬੁੱਢੇ ਦਲ ਦੀਆਂ ਜਿਹੜੀਆਂ ਮਿਸਲਾਂ ਸਨ ਉਹਨਾਂ ਨੇ ਰੱਖ ਲਏ।
ਅਧੇ ਮਜਹਿਲ ਤਰਨ ਦਲ ਦੇ,
ਅੱਧੀ ਮਾਇਆ ਜਿਹੜੀ ਆ ਉਹ ਤਰਨੇ ਦਲ ਵਿੱਚ ਵੰਡ ਲਈ ਗਈ।
ਤਿੰਨ ਮਦ ਤੀਨ ਮਿਸਲ ਸਮ ਭਈ,
ਹੁਣ ਜਿਹੜੀਆਂ ਤਰਨੇ ਦਲ ਦੀਆਂ ਮਿਸਲਾਂ ਸਨ ਉਹ ਤਿੰਨ ਸਨ, ਉਹ ਇੱਕ ਸਮ ਇੱਕ ਬਰਾਬਰ ਸਨ।
ਸ਼ੁਕਰ ਚੱਕੀਏ ਰਾਮਗੜੀਏ ਕਨਈ,
ਜਿਹੜੀ ਸ਼ੁਕਰ ਚੱਕੀਆਂ ਦੀ ਮਿਸਲ ਹੈ ਰਾਮਗੜੀਆਂ ਦੀ ਤੇ ਕਨਈਆਂ ਦੀ ਮਿਸਲ ਹੈ।
ਚੌਥੋ ਭੰਗੀ ਸਵਾਏ ਠੇ,
ਚੌਥੇ ਭੰਗੀਆਂ ਦੀ ਮਿਸਲ ਦੇ ਇਹ ਥੋੜੇ ਜੇ ਘੱਟ ਸਨ।
ਪੰਚਮ ਪੌਣੇ ਨਕਈ ਠਹਿਰੇ,
ਪੰਜਵੀਂ ਮਿਸਲ ਤਰਨੇ ਦਲ ਦੇ ਵਿੱਚ ਨਕਈਆਂ ਦੀ ਸੀ, ਇਹ ਪੰਜ ਮਿਸਲਾਂ ਤਰਨੇ ਦਲ ਦੀਆਂ ਸਨ ਤੇ ਇਹ ਪੰਜ ਮਿਸਲਾਂ ਜਿਹੜੀਆਂ ਤਰਨੇ ਦਲ ਦੀਆਂ ਇਹਨਾਂ ਵਿੱਚ ਵੰਡੇ ਹਨ।
ਤਿਮ ਸ਼ਿਆਮ ਸਿੰਘ ਭਈ ਫੌਜ ਸਵਾਏ,
ਬਾਬਾ ਸ਼ਿਆਮ ਸਿੰਘ ਜੀ ਜਿਹੜੇ ਨਾਰੂਕੇ ਵਾਲੇ ਸਨ, ਇਹਨਾਂ ਕਰੋੜੀਆਂ ਦੀ ਮਿਸਲ ਬੁੱਢੇ ਦਲ ਚ ਰਹਿੰਦੀ ਸੀ, ਇਹਨਾਂ ਦੀ ਫੌਜ ਜ਼ਿਆਦਾ ਸੀ।
12,000 ਗਿਣਤੀ ਤਿਸ ਆਏ,
ਇਹਨਾਂ ਦੀ ਫੌਜ ਦੀ ਕੁੱਲ ਗਿਣਤੀ 12,000 ਸਿੰਘਾਂ ਦੀ ਸੀ।
3,00,000 ਪੌਣੀ ਸੰਗਤ ਸਿੰਘਿਆਂ ਮਿਲਵਾਏ,
ਇਸ ਪ੍ਰਕਾਰ ਨਾਲ ਇਹਨਾਂ ਨੂੰ ਉਸ ਹਿਸਾਬ ਦੇ ਨਾਲ ਪੈਸੇ ਵੰਡ ਦੇ ਵਿੱਚ ਆਏ ਹਨ। ਇੱਦਾਂ ਉਧਰ ਸੰਗਤ ਸਿੰਘੀਏ ਜਿਹੜੇ ਸਿੰਘ ਨੇ ਉਹਨਾਂ ਨੂੰ ਪੈਸੇ ਵੰਡੇ ਗਏ ਹਨ।
ਦੋਏਰਾ ਤੀਜੇ ਮਿਸਲ ਡੱਲੇ ਵਾਲ ਬਦ ਬਦੀ ਦੇਸ਼ ਦੁਆਬੇ ਮਾਏ,
ਮਿਸਲ ਇਹਨਾਂ ਦੇ ਨਾਲ ਬੁੱਢੇ ਦਲ ਦੇ ਨਾਲ ਡੱਲੇ ਵਾਲਿਆਂ ਦੀ ਸੀ, ਜਿਹਨੂੰ ਡੱਲੇ ਵਾਲੀਆਂ ਦੀ ਮਿਸਲ ਕਹਿੰਦੇ ਨੇ, ਦੁਆਬੇ ਦੇ ਦੇਸ਼ ਦੇ ਵਿੱਚ ਰਾਜ ਕਰਦੇ ਨੇ।
ਜਿਸ ਮਾਜੈ ਮਦ ਨੈ ਬਦ ਜਗਾ ਇੱਕ ਟਾਬਾ ਵਾਲ ਸੋ ਜਾਏ,
ਇਹ ਜਿਹੜੀ ਡੱਲੇ ਵਾਲਿਆਂ ਦੀ ਮਿਸਲ ਹੈ ਇਹ ਦੁਆਬੇ ਦੇ ਇਲਾਕੇ ਚ ਰਾਜ ਕਰਦੇ ਨੇ। ਮਾਝੇ ਦੇ ਇਲਾਕੇ ਵਿੱਚ ਇੱਕ ਢਾਬਾ ਵਾਲ ਨਾਮ ਦਾ ਪਿੰਡ ਹੈ, ਕੇਵਲ ਉਹੀ ਇਹਨਾਂ ਦਾ ਇੱਕ ਪਿੰਡ ਹੈ, ਹੋਰ ਕੋਈ ਮਾਝੇ ਚ ਇਹਨਾਂ ਦੀ ਜਗ੍ਹਾ ਨਹੀਂ ਹੈ।
ਚੌਥੀ ਮਿਸਲ ਸਿੰਘਪੁਰੀਏ ਆਏ,
ਚੌਥੀ ਮਿਸਲ ਜਿਹੜੀ ਆ ਉਹ ਸਿੰਘਪੁਰੀਆਂ ਦੀ ਹੈ।
ਆਲੂ ਵਾਲੀਏ ਹੈ ਜੇ ਮਾਏ,
ਆਲੂ ਵਾਲੀਆਂ ਦੀ ਮਿਸਲ ਵੀ ਕਹਿੰਦੇ ਨੇ, ਇਹਦੇ ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਜੀ ਹਨ।
ਪੰਚਮ ਚੁਗ ਗਿਣ ਮਿਸਲ ਬਣਾਈ,
ਮਿਸਲ ਜਿਹੜੀ ਆ ਇਹ ਸਾਰੇ ਮਿਸਲਾਂ ਦੇ ਵਿੱਚੋਂ ਸਿੰਘ ਚੁਣ ਕੇ ਬਣਾਈ ਹੋਈ ਹੈ।
ਅੰਮ੍ਰਿਤਸਰੀਏ ਸਿੰਘ ਕਹਾਵਤ ਥੋਏ,
ਅੰਮ੍ਰਿਤਸਰੀਆਂ ਦੀ ਮਿਸਲ ਵੀ ਕਹਿੰਦੇ ਹਨ।
ਔਰ ਨਿਹੰਗ ਪਚੰਗ ਸ਼ਹੀਦ ਪੱਟ ਥੋਏ,
ਨਿਹੰਗ ਸਿੰਘ ਨੇ ਸ਼ਹੀਦਾਂ ਦੀ ਮਿਸਲ ਦੇ ਵਿੱਚੋਂ, ਬਾਬਾ ਦੀਪ ਸਿੰਘ ਜੀ ਦੀ ਮਿਸਲ ਵਿੱਚੋਂ ਹਨ।
ਸੋਢੀ ਬੇਦੀ ਤੇਣ ਪੱਲੇ ਸੋਏ,
ਬੇਦੀ ਤ੍ਰੇਣ ਤੇ ਪੱਲੇ ਸਾਹਿਬਜ਼ਾਦੇ,
ਇਮ ਦਸ ਮਿਸਲਨ ਟਕੇ ਵਰਤਾਏ,
ਇਕੱਠੇ ਨੇ ਦਸ ਮਿਸਲਾਂ ਨੇ, ਦਸਾਂ ਮਿਸਲਾਂ ਦੇ ਵਿੱਚ ਸਾਰੇ ਪੈਸੇ ਵੰਡੇ ਗਏ ਹਨ।
ਦਸ ਮਿਸਲੋ ਜਿਵ ਜਦ ਕ੍ਰਿਸ਼ਨ ਬਣਾਏ,
ਪੰਥ ਦੀਆਂ ਦਸ ਮਿਸਲਾਂ ਮੁੱਖ ਹਨ, ਕਦੇ 12 ਵੀ ਸਨ, ਫਿਰ ਹੁਣ ਇਹ 10 ਮਿਸਲਾਂ ਹੀ ਮੁੱਖ ਰਹਿ ਗਈਆਂ ਹਨ।
ਜਿਮ ਕਾਲ ਜਮਨੋ ਯਾਦਵ ਨਠਾਏ,
ਜਿਵੇਂ ਕਾਲ ਜਮਨ ਚੜ ਕੇ ਆਉਂਦਾ ਸੀ ਯਾਦਵਾਂ ਤੇ ਭਗਵਾਨ ਕ੍ਰਿਸ਼ਨ ਤੇ,
ਤਿਮ ਗਿਲਜੇ ਤੇ ਸਿੰਘ ਨੱਠ ਜਾਏ,
ਕਹਿੰਦੇ ਇਸੇ ਤਰ੍ਹਾਂ ਕਾਲ ਜਮਨ ਜਦੋਂ ਆਉਂਦਾ ਸੀ ਯਾਦਵ ਨੱਠ ਜਾਂਦੇ ਸਨ, ਇਸੇ ਪ੍ਰਕਾਰ ਨਾਲ ਜਦੋਂ ਅਬਦਾਲੀ ਆਉਂਦਾ ਸੀ ਉਦੋਂ ਵੀ ਸਿੰਘ ਹਰਨ ਭਰਨ ਹੋ ਜਾਂਦੇ ਸਨ।
ਜਿਤਨ ਕਵਾਰ ਜਮਨ ਕਾਲ ਆਇਆ,
ਜਿੰਨੀ ਵਾਰ ਅਬਦਾਲੀ ਚੜ ਕੇ ਆਇਆ,
ਤਿਤਨ ਕਵਾਰ ਉਨ ਪੰਥ ਨਿਕਲਾਇਆ,
ਉਨੀ ਵਾਰੀ ਪੰਥ ਜਿਹੜਾ ਸੀ ਖਾਲਸਾ ਜਿਹੜਾ ਸੀ ਪੰਜਾਬ ਚ ਹਰਨ ਭਰਨ ਹੋ ਜਾਂਦਾ ਸੀ।
ਅੰਤ ਸਮੇਂ ਸੋ ਹਰ ਜੀ ਮਰਵਾਇਓ।
ਜਿਵੇਂ ਕਾਲ ਜਮਨ ਨੂੰ ਭਗਵਾਨ ਕ੍ਰਿਸ਼ਨ ਨੇ ਅੰਤ ਵੇਲੇ ਮੁਚਕੰਦ ਰਿਸ਼ੀ ਦੀ ਗੁਫਾ ਵਿਚ ਸੁੜਵਾ ਕੇ ਮਾਰ ਦਿੱਤਾ ਸੀ,
ਤੇ ਮੈਂ ਪੰਥ ਗੁਰ ਗਿਲਜੇ ਗਲਵਾਇਓ।
ਇਸੇ ਤਰ੍ਹਾਂ ਅੰਤਮ ਹਮਲੇ ਵੇਲੇ ਖਾਲਸੇ ਪੰਥ ਨੇ ਇਸ ਗਿਲਜੇ ਅਬਦਾਲੀ ਨੂੰ ਮਾਰ ਕੇ ਗਾਲ ਦਿੱਤਾ।
ਮਾਰ ਤੁਰਕ ਸਭ ਦੀਏ ਖਪਾਏ,
ਤੁਰਕ ਆਦਿਕ ਸਨ ਮਾਰ ਕੇ ਖਪਾ ਦਿੱਤੇ ਹਨ।
ਗੁਰੂ ਫਤਿਹ ਖਾਲਸੇ ਦੇਈ ਬੁਲਾਏ,
ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਫਤਿਹ ਹੋਈ ਹੈ। ਖਾਲਸੇ ਦੀ ਹੁਣ ਚੜ੍ਹਦੀ ਕਲਾ ਦਾ ਯੁੱਗ ਆਇਆ ਖਾਲਸਾ ਜੀ, ਕੁਰਬਾਨੀਆਂ ਦਾ ਯੁੱਗ ਸਮਾਪਤ ਹੋਇਆ ਹੈ, ਹੁਣ ਖਾਲਸੇ ਦੀ ਚੜ੍ਹਦੀ ਕਲਾ ਦੇ ਯੁੱਗ ਦੀ ਆਰੰਭਤਾ ਹੋਈ ਹੈ।
ਦੋਇਰਾ ਤੋ ਮਾਲੀ ਨੇ ਫਿਰ ਕਿਹਾ ਯਹ ਵੀ ਹਮੈ ਲਿਖਵਾਏ।
ਜਦੋਂ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਇਹ ਸਾਰਾ ਇਤਿਹਾਸ ਕੈਪਟਨ ਮਰੇ ਨੂੰ ਅੰਗਰੇਜ਼ ਅਫਸਰ ਨੂੰ ਸੁਣਾਇਆ ਲੁਧਿਆਣੇ ਸ਼ਹਿਰ ਵਿੱਚ, ਕਿਉਂਕਿ ਇਹ ਸਾਰਾ ਇਤਿਹਾਸ ਉੱਥੇ ਜਾ ਕੇ ਭਾਈ ਰਤਨ ਸਿੰਘ ਜੀ ਕੈਪਟਨ ਮਰੇ ਨੂੰ ਸੁਣਾਉਂਦੇ ਰਹੇ ਨੇ, ਕਿਉਂਕਿ ਉਹ ਚਾਹੁੰਦਾ ਸੀ ਕਿ ਖਾਲਸੇ ਪੰਥ ਦੇ ਅਸਲ ਇਤਿਹਾਸ ਦਾ ਪਤਾ ਲੱਗੇ, ਪੰਥ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਉਦੋਂ ਰਾਜ ਸੀ ਪੰਜਾਬ ਦੇ ਇਲਾਕੇ 'ਚ ਜਦੋਂ ਇਹ ਇਤਿਹਾਸ ਲਿਖਿਆ ਗਿਆ। ਤੋ ਕੈਪਟਨ ਮਰੇ ਕਹਿਣ ਲੱਗਾ ਰਤਨ ਸਿੰਘ ਜੀ ਨੂੰ, ਕਹਿਣ ਲੱਗਾ ਸਰਦਾਰ ਰਤਨ ਸਿੰਘ ਜੀ, ਹੋਰ ਤਾਂ ਆਪ ਜੀ ਨੇ ਪੰਥ ਦਾ ਸਾਰਾ ਇਤਿਹਾਸ ਸਾਨੂੰ ਸੁਣਾਇਆ ਹੈ।
ਜਿਮ ਕਰ ਜੰਗਲ ਮਦ ਵਧੇ ਮਹਿਰਾ ਜੀ ਉਹ ਫੁਲਵਾਏ।
ਕਹਿਣ ਲੱਗਾ ਵੀ ਆਹ ਜਿਹੜੇ ਜੰਗਲ ਦੇ ਇਲਾਕੇ ਚ ਆ, ਜਿਹਨੂੰ ਹੁਣ ਆਪਾਂ ਅੱਜ ਕੱਲ ਮਾਲਵਾ ਕਹਿੰਦੇ ਹਾਂ, ਉਸ ਸਮੇਂ ਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ। ਕਹਿੰਦਾ ਜਿਹੜਾ ਜੰਗਲ ਦਾ ਇਲਾਕਾ ਇਹਦੇ ਵਿੱਚ ਆ ਮਹਿਰਾਜ ਦੇ ਤੇ ਆ ਬਾਬੇ ਫੂਲ ਦੇ ਫੁਲਾਇਣ ਇਹ ਕਿਵੇਂ ਵਧੇ ਨੇ ਮਾਲਵੇ ਵਿੱਚ, ਇਹਨਾਂ ਦਾ ਕਿਵੇਂ ਵਾਧਾ ਹੋਇਆ, ਕਿਉਂਕਿ ਪਟਿਆਲੇ ਦੇ ਰਾਜ ਦਾ ਇੱਧਰ ਰਾਜੇ ਦਾ ਰਾਜ ਸੀ, ਉੱਧਰ ਫਰੀਦਕੋਟ ਦੇ ਵਿੱਚ ਰਾਜ ਹੈ, ਉੱਧਰ ਕੈਂਥਲ ਵਰਗੀਆਂ ਰਿਆਸਤਾਂ ਸਾਰੀਆਂ ਸਿੱਖ ਰਿਆਸਤਾਂ ਸਨ। ਕਹਿੰਦਾ ਇਹ ਕਿਵੇਂ ਵਧੇ ਨੇ ਇਸ ਇਲਾਕੇ ਦੇ ਵਿੱਚ ਮਾਲਵੇ ਵਿੱਚ।
ਜੋ ਪਏ ਜੋ ਤੋਰ ਉਨਕੀ ਹੁਤ ਸੁਨੇ ਪਾਸ ਪੁਰਾਤਨ ਓਬੋ ਗੁਨੇ।
ਭਾਈ ਰਤਨ ਸਿੰਘ ਜੀ ਕਹਿਣ ਲੱਗੇ ਮੈਂ ਉਸ ਕੈਪਟਨ ਮਰੇ ਨੂੰ ਫਿਰ ਉਹ ਸਾਰਾ ਇਤਿਹਾਸ ਇਹਨਾਂ ਦਾ ਫੂਲਕਿਆਂ ਦਾ ਮਹਾਰਾਜੀਆਂ ਦਾ ਸਾਰਾ ਇਤਿਹਾਸ ਜੋ ਮੈਂ ਪੁਰਾਣੇ ਸਿੰਘਾਂ ਕੋਲੋਂ ਸੁਣਿਆ ਸੀ ਉਹ ਉਸੇ ਤਰ੍ਹਾਂ ਉਹਨੂੰ ਸੁਣਾਇਆ।
ਉਸੀ ਤੋਰ ਮੈਂ ਮਰੀ ਸੁਣਾਏ, ਉਸੀ ਤੋਰ ਮੈਂ ਦਿਓ ਲਿਖਾਏ।
ਉਸੇ ਤੌਰ ਨਾਲ ਜਿਵੇਂ ਮੈਂ ਪੁਰਾਤਨ ਸਿੰਘਾਂ ਕੋਲੋਂ ਆ ਮਾਲਵੇ ਦੇ ਇਲਾਕੇ ਦੀ ਸਾਰੀ ਕਥਾ ਸੁਣੀ ਹੈ, ਮਹਾਰਾਜੀਆਂ ਦੀ ਕਥਾ ਸੁਣੀ ਹੈ, ਫੂਲਕਿਆਂ ਦੀ ਕਥਾ ਸੁਣੀ ਹੈ, ਉਧਰ ਭਾਈਕਿਆਂ ਨੇ ਜਿਵੇਂ ਰਿਆਸਤਾਂ ਬਣਾਈਆਂ ਨੇ ਉਹਨਾਂ ਦੀ ਕਥਾ ਸੁਣੀ ਹੈ, ਉਸੇ ਤਰ੍ਹਾਂ ਮੈਂ ਕੈਪਟਨ ਮਰੇ ਨੂੰ ਸੁਣਾਈ, ਉਸੇ ਤਰ੍ਹਾਂ ਮੈਂ ਇੱਥੇ ਇਤਿਹਾਸ ਵਿੱਚ ਇਸ ਗ੍ਰੰਥ ਵਿੱਚ ਲਿਖ ਰਿਹਾ ਹਾਂ।
ਸੁਣੋ ਭਾਈ ਮਿੱਤ ਸੁਹਿਰਦ ਚਿੱਤ,
ਮੇਰੇ ਭਰਾਵੋ ਹੇ ਮੇਰੇ ਮਿੱਤਰ ਜਨੋ, ਹੇ ਸੁਹਿਰਦ ਚਿੱਤ ਵਾਲੇ ਸਿੱਖੋ ਸੁਣੋ।
ਭੁੱਲ ਜਾਓ ਤੋ ਲਿਖ ਦਿਓ ਤਿੱਤ।
ਹਾਂ ਜੇ ਕਿਤੇ ਮੈਂ ਇਹ ਇਤਿਹਾਸ ਲਿਖਦਿਆਂ ਕੁਝ ਭੁੱਲ ਜਾਵਾਂ ਤੇ ਤੁਸੀਂ ਕਿਰਪਾ ਕਰਕੇ ਵਿੱਚ ਆਪ ਲਿਖ ਲੈਣਾ, ਜੇ ਮੇਰੇ ਕੋਲੋਂ ਕੋਈ ਭੁੱਲ ਹੋ ਜਾਏ ਤੇ ਤੁਸੀਂ ਆਪ ਵਿੱਚ ਲਿਖ ਲੈਣਾ। ਏਦਾਂ ਭਾਈ ਰਤਨ ਸਿੰਘ ਜੀ ਬੇਨਤੀ ਕਰਦੇ ਨੇ।
ਜੰਗਲ ਦੇਸ਼ ਭਲੇ ਅਖਵਾਏ,
ਜੰਗਲ ਦਾ ਦੇਸ਼ ਜੰਗਲ ਦਾ ਇਲਾਕਾ ਸਦਾਉਂਦਾ ਹੈ।
ਇਸਾਰ ਬਾਮਨੀ ਸੰਗ ਅਗਵਾਏ,
ਆ ਜਿਹੜਾ ਹਾਸੀ ਹਿਸਾਰ ਦਾ ਇਲਾਕਾ ਹੈ ਬਾਵਨੀ ਇਹਨੂੰ ਕਹਿੰਦੇ ਨੇ, ਇਹਦੇ ਵਿੱਚ ਵੀ 52 ਪਰਗਣੇ ਪੈਂਦੇ ਸੀ ਹਿਸਾਰ ਦੇ ਇਲਾਕੇ ਵਿੱਚ, ਇਹ ਵੀ ਇੱਧਰ ਮਾਲਵੇ ਦੇ ਇਲਾਕੇ ਦੇ ਵਿੱਚ ਨਾਲ ਗਿਣਿਆ ਜਾਂਦਾ ਹੈ।
ਉਤੋ ਰਾਜ ਪੁੱਤਨ ਤੁਰਨ,
ਇਹ ਜਿਹੜਾ ਰਾਜ ਸੀ ਨਾ ਪਹਿਲਾਂ ਕਿਸੇ ਸਮੇਂ ਇਸ ਇਲਾਕੇ ਦੇ ਵਿੱਚ ਰਾਜਪੂਤਾਂ ਦਾ ਰਾਜ ਸੀ, ਰਾਜਪੂਤਾਨੇ ਦਾ ਰਾਜ ਸੀ।
ਉਤੋ ਰਾਜ ਰਜਪੂਤਨ ਤੋਰਨ ਦਿੱਲੀ ਹਿਸਾਰ ਬਾਮਨੀ ਤੀ ਚੁਣੋ ਮਲੇ।
ਕਹਿਣ ਲੱਗੇ ਦਿੱਲੀ ਤੱਕ ਹਾਸੀ ਹਿਸਾਰ ਤੋਂ ਲੈ ਕੇ ਬਾਵਨੀ ਦਾ ਜਿੰਨਾ ਇਲਾਕਾ ਹੈ, ਹਿਸਾਰ ਤੋਂ ਲੈ ਕੇ ਦਿੱਲੀ ਤੱਕ ਦਾ ਜਿਹੜਾ ਰਾਜ ਹੈ ਉਹ ਰਾਜਪੂਤਾਂ ਦੇ ਇਲਾਕੇ ਦੇ ਵਿੱਚ ਪੈਂਦਾ ਸੀ।
ਰਈਅਤ ਜੱਟ ਜੰਗਲ ਮਦ ਰਹੇ,
ਇੱਧਰ ਦੇ ਇਲਾਕੇ 'ਚ ਜਿੰਨੇ ਜਾਟ ਸਨ ਇਹ ਸਾਰੇ ਜਾਟ ਰਾਜਪੂਤ ਰਾਜਿਆਂ ਦੇ ਰਈਅਤ ਬਣ ਕੇ ਉਹਨਾਂ ਦੀ ਪਰਜਾ ਬਣ ਕੇ ਰਹਿੰਦੇ ਸਨ।
ਬਹੁਤੋ ਗੋਤ ਗਿਣਤੀ ਕਿਤ ਲਹੇ,
ਜਿਹੜੇ ਜਾਟ ਇਹਨਾਂ ਇਲਾਕਿਆਂ ਵਿੱਚ ਰਹਿੰਦੇ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਗੋਤਾਂ ਸਨ, ਉਹਨਾਂ ਗੋਤਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ।
ਦਿਨ ਮਦ ਸਿੰਧੂ ਬਹੁ ਵੱਧ ਭਏ,
ਇਹਨਾਂ ਦੇ ਵਿੱਚ ਜਿਹੜੇ ਸਿੱਧੂ ਜੱਟ ਸਨ ਉਹਨਾਂ ਦਾ ਬਹੁਤ ਜ਼ਿਆਦਾ ਵਾਧਾ ਹੋਇਆ।
ਭਲੇ ਕਰਮ ਲੇਕਿਨ ਉਨ ਬੜ ਕਏ
ਜਿਹੜੇ ਸਿੱਧੂ ਸਨ ਇਧਰ ਮਾਲਵੇ ਦੇ ਇਲਾਕੇ ਦੇ ਵਿਚ ਉਹਨਾਂ ਦਾ ਬਹੁਤਾ ਵਾਧਾ ਹੋਇਆ। ਕੋਈ ਉਹਨਾਂ ਦੇ ਵਡੇਰਿਆਂ ਨੇ ਕੋਈ ਚੰਗੇ ਕੰਮ ਕੀਤੇ ਸਨ, ਭਲੇ ਕਰਮ ਕੀਤੇ ਸਨ, ਜਿਸ ਕਰਕੇ ਇਹਨਾਂ ਦਾ ਵਾਧਾ ਹੋਇਆ।
ਟਿੰਡੋ ਕਾਓ ਕੋ ਪਹਿਲੋਂ ਆਇਓ,
ਕਹਿਣ ਲੱਗੇ ਕੋਈ ਇਸ ਇਲਾਕੇ ਦੇ ਵਿਚ ਜਿਹੜਾ ਪਹਿਲਾਂ ਚੱਲ ਕੇ ਆਇਆ,
ਉਹਨੇ ਘਨੋ ਕੇਰੇ ਤਬ ਪੂਮੈ ਠਹਿਓ,
ਜਿਹੜਾ ਕੋਈ ਪਹਿਲਾਂ, ਕਿਉਂਕਿ ਖਾਲੀ ਜ਼ਮੀਨ ਸੀ ਸਾਰੀ, ਤੇ ਜਿਹੜਾ ਇੱਥੇ ਪਹਿਲਾਂ ਚੱਲ ਕੇ ਆ ਗਿਆ ਉਹਨੇ ਬਹੁਤ ਸਾਰੀ ਜ਼ਮੀਨ ਘੇਰ ਕੇ ਆਪਣੇ ਅਧੀਨ ਕਰ ਲਈ।
ਦੋਏਰਾ ਪਹਿਲੋਂ ਬੈਠੇ ਰੋਕ ਭੂਮ ਸੋ ਤੋ ਬਾਰਸ ਅਖਵਾਏ,
ਹਰਸ਼ਾ ਜੀ ਇਹਨਾਂ ਵਿੱਚੋਂ ਜਿਹੜੇ ਬਹੁਤੇ ਰਾਜਪੂਤ ਸਨ ਉਹਨਾਂ ਇਲਾਕਿਆਂ ਨੂੰ ਛੱਡ ਕੇ ਜਦੋਂ ਇੱਧਰ ਆਏ ਨਾ ਮਾਲਵੇ ਦੇ ਇਲਾਕੇ ਵਿੱਚ, ਇੱਧਰ ਆ ਬਠਿੰਡੇ ਆਦਿਕ ਦੇ ਇਲਾਕਿਆਂ ਵਿੱਚ, ਤੇ ਇੱਥੇ ਆ ਕੇ ਵੱਸ ਗਏ। ਇੱਥੇ ਆ ਕੇ ਵਸਣ ਤੋਂ ਬਾਅਦ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਵਾਰਸ ਸਦਵਾਇਆ।
ਮੈਂ ਰਾਜੀ ਫਿਰ ਤੇ ਰਚ ਚੱਕ ਰਈਅਤ ਉਤ ਗੁਜਰ ਕਰਾਏ,
ਜਿਹੜੇ ਪਹਿਲਾਂ ਵੱਸ ਗਏ ਆ ਕੇ ਉਹ ਤਾਂ ਆਪਣੇ ਆਪ ਨੂੰ ਇੱਥੋਂ ਦੇ ਵਾਰਸ ਕਹਾਉਣ ਲੱਗ ਪਏ। ਜਿਹੜੇ ਮਹਾਰਾਜੀਏ ਸਨ ਇਹ ਬਾਅਦ ਵਿੱਚ ਆਏ। ਇਹ ਜਿਵੇਂ ਸਿਰਕੀ ਵਾਸ ਤੁਰੇ ਫਿਰਦੇ ਹੁੰਦੇ ਨੇ, ਅੱਜ ਇੱਥੇ ਕੱਲ ਦੂਜੇ ਥਾਂ ਤੇ, ਏਦਾਂ ਇਹ ਫਿਰਦੇ ਸਨ। ਇਹਨਾਂ ਨੂੰ ਇਹ ਵਸਣ ਨਹੀਂ ਸਨ ਦਿੰਦੇ ਇੱਧਰ ਦੇ ਲੋਕ।
ਚੌਪਈ ਤੋਰਨ ਤੇ ਲਈ ਦਿੱਲੀ ਚੌਹਾਨ,
ਜਿਹੜੇ ਤੂਰ ਆਦਿਕ ਸਨ ਉਹਨਾਂ ਕੋਲੋਂ ਦਿੱਲੀ ਆਦਿਕ ਪਹਿਲਾਂ ਕਿਸੇ ਸਮੇਂ ਚੌਹਾਨਾਂ ਨੇ ਆਪਣੇ ਅਧੀਨ ਕੀਤੀ।
ਰਾਏ ਪਥੋਰੇ ਹੋਏ ਬੇਈਮਾਨ,
ਇੱਥੋਂ ਦਾ ਇੱਕ ਰਾਜਾ ਸੀ ਰਾਏ ਪਥੋਰਾ, ਇਹ ਕਿਤੇ ਬੇਈਮਾਨ ਹੋ ਗਿਆ।
ਉਨ 25 ਲੱਖ ਰਾਜਪੂਤ ਗਲਵਾਇਆ,
ਇਹ ਜਿਹੜਾ ਰਾਏ ਪਥੋਰਾ ਸੀ ਇਹ ਚੌਹਾਨ ਰਾਜਾ ਸੀ, ਇਹਨੇ ਆਪਣੇ ਰਾਜਪੂਤ ਭਾਈਆਂ ਦੇ ਨਾਲ ਹੀ ਬੜਾ ਵੱਡਾ ਫਰੇਬ ਕੀਤਾ। ਇਹਨੇ ਕੀ ਕੀਤਾ ਕਿ ਬਹੁਤ ਸਾਰੇ ਆਪਣੇ ਰਾਜਪੂਤ ਭਾਈ ਤਕਰੀਬਨ 25 ਲੱਖ ਉਹ ਬੰਦਿਆਂ ਨੂੰ ਇਕੱਠਿਆਂ ਕਰਕੇ ਕੀਤਾ, ਕਹਿੰਦਾ ਤੁਹਾਨੂੰ ਸਾਰਿਆਂ ਨੂੰ ਭੋਜਨ ਛਕਾਉਣਾ, ਸਭ ਨੂੰ ਲੈਣਾ ਲਾ ਕੇ ਬਿਠਾ ਦਿੱਤਾ, ਥੱਲੇ ਸੁਰੰਗਾਂ ਵਿਛਾ ਦਿੱਤੀਆਂ ਬਰੂਦ ਦੀਆਂ, ਤੇ ਅੱਗ ਲਵਾ ਕੇ ਉਹ ਬਰੂਦ ਫੜਾ ਦਿੱਤਾ, ਤੇ 25 ਲੱਖ ਰਾਜਪੂਤਾਂ ਨੂੰ ਇੱਕੇ ਦਿਨ ਰਾਏ ਪਥੋਰੇ ਨੇ ਮਾਰ ਕੇ ਖਤਮ ਕਰ ਦਿੱਤਾ।
ਸੋ ਬਿਨ ਫੌਜ ਗੋਰੀਏ ਲੱਖ ਕਾਇਆ,
ਇਹਨੇ ਤੇ ਆਖਿਆ ਸੀ ਵੀ ਇਹਨਾਂ ਨੂੰ ਮਾਰ ਕੇ ਮੈਂ ਕੱਲਾ ਰਾਜਾ ਰਹਿ ਜਾਗਾ, ਪਰ ਜਦੋਂ ਫੌਜ ਮਰ ਗਈ, ਰਾਏ ਪਥੋਰੇ ਨੇ 25 ਲੱਖ ਬੰਦਾ ਆਪਣਾ ਮਰਵਾ ਦਿੱਤਾ। ਉਧਰੋਂ ਮੁਹੰਮਦ ਗੌਰੀ ਚੜ ਕੇ ਆ ਗਿਆ, ਮੁਹੰਮਦ ਗੋਰੀ ਨੇ ਆ ਕੇ ਰਾਏ ਪਥੋਰੇ ਹੁਣ ਫੌਜ ਤੋਂ ਬਿਨਾਂ ਕੀ ਲੜਦਾ, 25 ਲੱਖ ਬੰਦਾ ਮਾਰ ਚੁੱਕਾ ਸੀ ਆਪਣਾ, ਉਹਨੇ ਆ ਕੇ ਇਹਦੇ ਤੇ ਕਬਜ਼ਾ ਕਰ ਲਿਆ।
ਸ਼ਾਹ ਗੋਰੀਓ ਦੇਓ ਕੱਢ ਪਠਾਣਾ,
ਔਰ ਮੁਹੰਮਦ ਗੌਰੀ ਨੇ ਉਸੇ ਵਕਤ ਰਾਏ ਪਥੋਰੇ ਕੋਲੋਂ ਦਿੱਲੀ ਖੋਹ ਲਈ ਔਰ ਇਹਨੂੰ ਕੱਢ ਦਿੱਤਾ।
ਪਠਾਣਨ ਪਰ ਗੁਰ ਮੁਗਲ ਲਿਆਏ,
ਇਹ ਤਾਂ ਪਠਾਣ ਹਿੰਦੁਸਤਾਨ ਤੇ ਪਹਿਲਾਂ ਇਹ ਚੌਹਾਨ ਰਾਜਪੂਤਾਂ ਦਾ ਰਾਜ ਰਿਹਾ, ਪ੍ਰਿਥਵੀ ਰਾਜ ਚੌਹਾਨ ਦਾ ਰਾਜ ਰਿਹਾ, ਰਾਏ ਪਥੋਰੇ ਦਾ ਰਾਜ ਰਿਹਾ। ਉਸ ਤੋਂ ਬਾਅਦ ਫਿਰ ਗੁਰੂ ਰਾਏ ਪਥੋਰਾ ਖਾਲਸਾ ਜੀ ਪ੍ਰਿਥੀ ਰਾਜ ਚੌਹਾਨ ਹੀ ਹੈ, ਉਹਦਾ ਹੀ ਵੰਸ਼ ਗਿਣਿਆ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਮੁਗਲ ਆ ਗਏ, ਫਿਰ ਪਠਾਣਾਂ ਨੂੰ ਕੱਢ ਕੇ ਮੁਗਲ ਕਾਬਜ ਹੋ ਗਏ।
ਮੁਗਲ ਮੱਧ ਕੀ ਕਹੋ ਕਹਾਣੀ,
ਇਹ ਗੱਲ ਮੁਗਲ ਸਾਮਰਾਜ ਦੇ ਸਮੇਂ ਦੀ ਹੈ ਜਿਹੜੀ ਤੁਹਾਨੂੰ ਸੁਣਾਉਣ ਲੱਗੇ ਆ।
ਮਹਾਰਾਜੀਆਂ ਪਰ ਜਿਨ ਭਲੀ ਬਿਆਨੀ,
ਜਿਵੇਂ ਆ ਮਹਾਰਾਜ ਕਵਾਲਿਆਂ ਦੇ ਉੱਤੇ ਭਲੀ ਹੋਈ ਹੈ, ਇਹਨਾਂ ਦੇ ਉੱਤੇ ਕਿਰਪਾ ਹੋਈ ਹੈ।
ਪ੍ਰਥਮ ਸੁਣਾਓ ਭਾਈਆਂ ਗੱਲ,
ਪਹਿਲਾਂ ਇਹਨਾਂ ਮਹਾਰਾਜੀਆਂ ਦੀ ਗੱਲ ਕਹਿਣ ਤੋਂ ਭਾਈਆਂ ਦੀ ਗੱਲ ਸੁਣਾਉਂਦੇ ਹਾਂ।
ਮਹਾਰਾਜੀਆਂ ਪਰ ਜਿਮ ਆਵੇ ਚੱਲ,
ਉਸ ਤੋਂ ਬਾਅਦ ਫਿਰ ਇਹਨਾਂ ਮਹਾਰਾਜੀਆਂ ਦੀ ਗੱਲ ਆਵੇਗੀ।
ਪ੍ਰਥਮ ਭਾਈ ਬਹਿਲੋ ਸਿੱਖ ਪਇਓ,
ਆ ਜਿਹੜੇ ਭਾਈ ਕੇ ਸਦਾਉਂਦੇ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਭਾਈ ਬਹਿਲੋ ਜੀ ਹੋਏ ਹਨ।
ਤੈਲਨ ਮਿਤਵੈ ਗੁਰ ਕੋ ਆਇਓ ਗਯੋ,
ਭਾਈ ਬਹਿਲੋ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਕੀਤੀ, ਇਹਨੇ ਬੜੀ ਭਾਰੀ ਸੇਵਾ ਕੀਤੀ।
ਸ਼੍ਰੀ ਅਰਜਨ ਗੁਰ ਆਵੇ ਚੜਾਵਤ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਲਾਈ ਹੋਈ ਸੀ ਔਰ ਭਾਈ ਬਹਿਲੋ ਜੀ ਆਵੇ ਚੜਾਉਂਦੇ ਸਨ।
ਤਰਨ ਤਾਰਨ ਚੈ ਪੌੜੀ ਚਿਣਵਾਵਤ,
ਤਰਨ ਤਾਰਨ ਸਰੋਵਰ ਦੀ ਸੇਵਾ ਚੱਲ ਰਹੀ ਸੀ, ਉਹਦੀਆਂ ਪੌੜੀਆਂ ਦੀ ਚਿਣਵਾਈ ਹੋ ਰਹੀ ਸੀ।
ਤੈ ਆਵੇ ਅੱਗ ਬਾਹਰ ਹੋਏ ਗਏ,
ਉੱਥੇ ਕਿਤੇ ਆਵੇ ਦੀ ਜਿਹੜੀ ਅੱਗ ਸੀ ਉਹ ਕਿਤੇ ਬਾਹਰ ਨੂੰ ਨਿਕਲ ਗਈ।
ਬਹਿਲੋ ਲਿਆਇਓ ਪੰਡ ਕੂੜੇ ਠਏ,
ਭਾਈ ਬਹਿਲੋ ਜੀ ਨੇ ਵੇਖਿਆ ਕਿ ਅੱਗ ਆਵੇ ਚੋਂ ਬਾਹਰ ਆ ਰਹੀ ਹੈ, ਉਹ ਇੱਕ ਕੂੜੇ ਦੀ ਪੰਡ ਲਿਆਇਆ ਚੁੱਕ ਕੇ।
ਤੋਏਰਾ ਸਹਿਤ ਸੀਸ ਤੇ ਪੰਡ ਦਬੀ ਗੁਰ ਅਰਜਨ ਪਹੁੰਚਿਓ ਆਏ।
ਕੂੜੇ ਦੀ ਪੰਡ ਸੀ, ਵਜਨ ਵਾਲੀ ਸੀ, ਚੁੱਕ ਕੇ ਲਿਆਇਆ। ਜਦੋਂ ਸੁੱਟਣ ਲੱਗਾ ਨਾ ਆਵੇ ਨੂੰ ਬੁਝਾਉਣ ਵਾਸਤੇ, ਤੇ ਉਸ ਪੰਡ ਦੇ ਥੱਲੇ ਭਾਈ ਬਹਿਲੋ ਜੀ ਥੱਲੇ ਆ ਗਏ। ਇਹਨੇ ਨੂੰ ਐਨ ਉਸੇ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆ ਪਹੁੰਚੇ।
ਧੰਨ ਧੰਨ ਸਿੱਖੀ ਗੁਰ ਕਹੇ, ਭਾਈ ਬਹਿਲੋ ਲਿਓ ਉਠਾਏ।
ਭਾਈ ਬਹਿਲੋ ਜੀ ਪੰਡ ਦੇ ਥੱਲੇ ਆਏ ਹੋਏ। ਮਹਾਰਾਜ ਜੀ ਨੇ ਭਾਈ ਬਹਿਲੋ ਜੀ ਨੂੰ ਬਾਂਹ ਫੜੀ ਤੇ ਥੱਲਿਓ ਬਾਹਰ ਕੱਢਿਆ ਤੇ ਘੁੱਟ ਕੇ ਗਲ ਨਾਲ ਲਾਇਆ, ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਵਰ ਦਿੱਤਾ ਔਰ ਬੜੀਆਂ ਖੁਸ਼ੀਆਂ ਕੀਤੀਆਂ।
ਸਤਿਗੁਰ ਖੁਸ਼ੀ ਬਹਿਲੋ ਪਰ ਕਹੇ।
ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਬਹਿਲੋ ਤੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਸੰਗਤ ਭੂਤਨ ਲਾਏ ਸੋ ਦੇ,
ਆਖਿਆ ਜਿੰਨੀ ਭੂਤਾਂ ਪ੍ਰੇਤਾਂ ਦੀ ਸ਼ਕਤੀ ਆ ਨਾ ਸੰਗਤ, ਹੇ ਭਾਈ ਬਹਿਲੋ ਅੱਜ ਤੋਂ ਬਾਅਦ ਸਭ ਤੇਰੇ ਤਾਬਿਆਂ, ਇਹ ਸਭ ਤੇਰੇ ਅਧੀਨ ਹੈ।
ਇਹੀ ਬਾਤ ਭਗਤੋ ਸੁਣ ਪਾਏ।
ਇਹੀ ਗੱਲ ਉਧਰ ਭਾਈ ਭਗਤੂ ਜੀ ਨੇ ਸੁਣੀ।
ਸਾਥ ਬਹਿਲੋ ਭਇਓ ਗੁਰ ਟਿਕ ਜਾਏ।
ਭਾਈ ਭਗਤੂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਕੀਤੀ।
ਉਸੇ ਪ੍ਰਸੰਗ ਪਗ ਭਗਤੂ ਜਾਏ ਛੂਏ,
ਪ੍ਰਸੰਗ ਨੂੰ ਚੇਤੇ ਕਰਕੇ ਭਾਈ ਭਗਤੂ ਨੇ ਮਹਾਰਾਜ ਜੀ ਦੇ ਚਰਨ ਛੂਏ।
ਮਸੰਦ ਜੰਗਲ ਸਭ ਕਰ ਦਿਓ ਵਹਿ।
ਮਹਾਰਾਜ ਜੀ ਨੇ ਭਾਈ ਭਗਤੂ ਨੂੰ ਸਾਰੇ ਜੰਗਲ ਦੇ ਇਲਾਕੇ ਦਾ ਮਸੰਦ ਥਾਪ ਦਿੱਤਾ।
ਭਗਤੂ ਸੰਗ ਰਿਓ ਬਾਲੋ ਤਰਿਓ।
ਖਾਲਸਾ ਜੀ, ਬ੍ਰਹਮ ਗਿਆਨੀ ਭਾਈ ਭਗਤੂ ਜੀ ਦੇ ਨਾਲ ਉਹਨਾਂ ਦਾ ਇੱਕ ਸੇਵਾਦਾਰ ਸੀ, ਉਹਦਾ ਨਾਂ ਸੀ ਹਰੀਓ ਬਾਲੋ। ਬਾਲੋ ਹਰੀਓ ਵੀ ਕਹਿੰਦੇ ਨੇ। ਹਰੀਓ ਬਾਲੋ ਦੇ ਨਾਲ ਉਹ ਭਾਈ ਭਗਤੂ ਦੇ ਨਾਲ ਰਹਿ ਕੇ ਤਰਿਆ।
ਸਭ ਜੰਗਲ ਇਮ ਭਾਗੇ ਭਰਿਓ।
ਇਹਨਾਂ ਸਾਰੇ ਜੰਗਲ ਦਾ ਇਲਾਕਾ ਭਾਗਾਂ ਨਾਲ ਭਰ ਗਿਆ, ਜਿੱਥੇ ਭਾਈ ਭਗਤੂ ਜੀ ਵਰਗੇ ਮਹਾਨ, ਭਾਈ ਬਹਿਲੋ ਜੀ ਵਰਗੇ ਮਹਾਨ ਆਤਮ ਗਿਆਨੀ ਸਿੱਖਾਂ ਦਾ ਨਿਵਾਸ ਹੋਇਆ।
ਮਹਿਰਾਜੀਆਂ ਗੱਲ ਸੁਣਾਓ।
ਹੁਣ ਕਹਿੰਦੇ ਮਹਿਰਾਜੀਆਂ ਦੀ ਗੱਲ ਸੁਣੋ।
ਸੁਣੀ ਬਿਰਦਨ ਤੇ ਤੇ ਮੈਂ ਸੁਣਾਓ।
ਜਿਵੇਂ ਮੈਂ ਬਜ਼ੁਰਗਾਂ ਕੋਲੋਂ ਸੁਣੀ ਆ ਉਸੇ ਤਰ੍ਹਾਂ ਸੁਣਾਵਾਂਗਾ।
ਸਭ ਤੇ ਪਿੱਛੇ ਮਹਿਰਾਜੀਏ ਆਵੇ।
ਸਭ ਤੋਂ ਪਿੱਛੋਂ ਬਾਅਦ ਵਿੱਚ ਮਹਿਰਾਜੀਏ ਚੱਲ ਕੇ ਆਉਂਦੇ ਹਨ।
ਮੈਂ ਉਨ ਜੋਗੀ ਜਿਮੀ ਆਤੇ ਆਵੇ।
ਇਹਨਾਂ ਦੇ ਕੋਲ ਆਪਣੇ ਹੱਥ ਚ ਲੈਣ ਵਾਸਤੇ ਜ਼ਮੀਨ ਕੋਈ ਨੀ, ਜਿੱਥੇ ਰਹਿੰਦੇ ਨੇ ਉੱਥੋਂ ਇਹਨਾਂ ਨੂੰ ਭਜਾ ਦਿੰਦੇ ਹਨ।
ਜਿਸਕੇ ਮੈਂ ਘਰੇ ਮਦ ਤੋ,
ਜਿਹਦੇ ਘਰ ਜਾ ਕੇ ਟਿਕਦੇ ਨੇ, ਜਿਹਦੇ ਨਗਰ ਚ ਜਾ ਕੇ ਰਹਿੰਦੇ ਨੇ,
ਇਨ ਰਾਖੇ ਰਈਅਤ ਕਰ ਏ।
ਉਹ ਇਹਨਾਂ ਨੂੰ ਗੁਲਾਮ ਬਣਾ ਲੈਂਦੇ ਨੇ ਵੀ ਸਾਡੇ ਨੌਕਰ ਬਣ ਕੇ ਰਹੋ, ਇਹਨਾਂ ਨੂੰ ਮਾਲਕ ਬਣ ਕੇ ਨੀ ਰਹਿਣ ਦਿੰਦੇ, ਇਹਨਾਂ ਨੂੰ ਆਪਣਾ ਨੌਕਰ ਬਣਾ ਕੇ ਰੱਖਦੇ ਨੇ।
ਨਿਜ ਢਾਬੇ ਇਨ ਕੱਚ ਲਗੈ ਨਾ ਕਾਤ।
ਇਹਨਾਂ ਦਾ ਕੋਈ ਆਪਣੀ ਜਗ੍ਹਾ ਵਸਾਣ ਦਾ ਵੀ, ਜਿੱਥੇ ਅਸੀਂ ਖੁਦ ਮਾਲਕ ਬਣ ਕੇ ਰਹੀਏ, ਏਦਾਂ ਦੀ ਜਗ੍ਹਾ ਲੈਣ ਵਾਸਤੇ ਇਹਨਾਂ ਦਾ ਘਾਤ ਨੀ ਲੱਗਦਾ।
ਅੱਗੇ ਭਈ ਮਹਿਰਾਜੀਆਂ ਬਾਤ,
ਹੁਣ ਜਿਵੇਂ ਇਹਨਾਂ ਮਹਿਰਾਜੀਆਂ ਨੂੰ ਆਪਣਾ ਇਲਾਕਾ ਮਿਲਿਆ, ਜਿਵੇਂ ਇਹਨਾਂ ਨੂੰ ਆਪਣੀ ਜਗ੍ਹਾ ਮਿਲੀ ਹੈ।
ਦੋਏਰਾ ਬਹੁਤੇ ਉਨ ਸੰਗ ਚੂੜੇ, ਭਿੰਨ ਭੇਦ ਕਮੀ ਰਖਾਏ।
ਖਾਲਸਾ ਜੀ, ਇਹਨਾਂ ਦੇ ਨਾਲ ਜਿਹੜੇ ਮਹਿਰਾਜੀਏ ਸਨ, ਬਹੁਤ ਸਾਰੇ ਜਿਹੜੇ ਕਮੀਨ ਜਾਤਾਂ, ਨੀਵੀਆਂ ਜਾਤਾਂ ਸਨ, ਚੂੜੇ ਆਦਿਕ, ਉਹਨਾਂ ਨੂੰ ਆਪਣੇ ਨਾਲ ਰੱਖਦੇ ਸੀ, ਉਹਨਾਂ ਨਾਲ ਭਿੰਨ ਭੇਤ ਨੀ ਸੀ ਰੱਖਦੇ, ਯਾਨੀ ਕਿ ਇੱਕੋ ਬਾਟੇ ਦੇ ਵਿੱਚ ਛਕ ਛਕਾ ਲੈਂਦੇ ਸਨ। ਏਦਾਂ ਦੀ ਇਹਨਾਂ ਦੀ ਬਿਰਤੀ ਸੀ। ਤੇ ਇੱਧਰ ਦੇ ਜਿਹੜੇ ਮਾਲਵੇ ਦੇ ਪਹਿਲੇ ਲੋਕ ਸੀ, ਉਹ ਇਹਨਾਂ ਦੇ ਨਾਲ ਈਰਖਾ ਕਰਦੇ ਸਨ ਕਿ ਇਹ ਉਹਨਾਂ ਦੇ ਨਾਲ ਰਲ ਕੇ ਖਾਂਦੇ ਹਨ।
ਯੋ ਕਰੈ ਬਖੀਲੀ ਲੋਕ ਇਨ ਹੋਤੇ ਜੋ ਜੰਗਲ ਮਾਏ।
ਉੱਧਰ ਜਿਹੜੇ ਜੰਗਲ ਦੇ ਜਾਂਗਲੀ ਲੋਕ ਸਨ, ਉਹ ਇਸ ਕਰਕੇ ਇਹਨਾਂ ਨਾਲ ਬਖੀਲੀ ਕਰਦੇ ਸੀ, ਇਹਨਾਂ ਨੂੰ ਆਪਣੇ ਪਿੰਡਾਂ ਚ ਨਹੀਂ ਸਨ ਰਹਿਣ ਦਿੰਦੇ, ਵੀ ਇਹ ਨੀਚ ਨੇ, ਇਹ ਨੀਚ ਬੰਦਿਆਂ ਦੇ ਨਾਲ ਸੰਗ ਕਰਦੇ ਹਨ।
ਕਰੈ ਚੱਕਰ ਇਨ ਚੂੜਨ ਕੇਰੇ,
ਕਿਉਂਕਿ ਇੱਧਰ ਦੇ ਜਿਹੜੇ ਜਾਂਗਲੀ ਲੋਕ ਸਨ, ਇਹੋ ਜਿਹਾ ਸਮਾਂ ਵੀ ਸੀ ਕਿਸੇ ਸਮੇਂ ਕਿ ਜਿਹੜੇ ਚੂੜੇ ਆਦਿਕ ਸਨ, ਉਹਨਾਂ ਦੇ ਗਲ ਵੱਢ ਦਿੰਦੇ ਸੀ, ਤੇ ਗਲ ਵੱਢ ਕੇ ਤਵਾ ਗਰਮ ਕਰਕੇ ਤੇ ਉਹ ਗਰਮ ਤਵਾ ਉਹਨਾਂ ਦੀ ਗਰਦਨ ਦੇ ਉੱਤੇ ਰੱਖ ਦਿਆ ਕਰਦੇ ਸਨ, ਤਾਂ ਜੋ ਉਹਨਾਂ ਦਾ ਖੂਨ ਵੀ ਨਿਕਲ ਕੇ ਜ਼ਮੀਨ ਤੇ ਨਾ ਡਿੱਗੇ। ਇਸ ਕਰਕੇ ਇਹ ਇਹਨਾਂ ਨਾਲ ਈਰਖਾ ਕਰਦੇ ਸੀ ਵੀ ਅਸੀਂ ਤਾਂ ਇਹਨਾਂ ਨੂੰ ਏਦਾਂ ਮਾਰਦੇ ਹਾਂ, ਇਹ ਮਹਾਰਾਜੀ ਉਹਨਾਂ ਦੇ ਨਾਲ ਸਾਂਝੀ ਰੋਟੀ ਖਾਂਦੇ ਹਨ।
ਰੱਖੇ ਬਖੇੜੋ,
ਏਦਾਂ ਇਹ ਬਖੇੜਾ ਰੱਖਦੇ ਸਨ ਇਹਨਾਂ ਨਾਲ।
ਮਨ ਮਦ ਸਮਝੈ ਇਨ ਬਲ ਧਾਰੇ,
ਇਹ ਆਪਣੇ ਮਨ ਚ ਸਮਝਦੇ ਸਨ ਕਿ ਅਸੀਂ ਇਹਨਾਂ ਤੋਂ ਬਲਵਾਨ ਹਾਂ।
ਮਤ ਮਲ ਬਹਿ ये कौम हमारी।
मानच उन्हां दे भी डर सी कि जे इन्हां महाराजियां नूं असीं अपने कोल वसा लिया ना साडी जमीन मल लैणी है ਇਹ ਸਾਡੀ ਜ਼ਮੀਨ ਮੱਲ ਕੇ ਨਾ ਕਿਤੇ ਬੈਠ ਜਾਣ
ਇਮ ਕਰ ਇਨ ਭੂਮ ਬਹਿਣ ਨਾ ਦੇ
ਇਸ ਕਰਕੇ ਇਹਨਾਂ ਨੂੰ ਕਿਸੇ ਨਗਰ ਵਿੱਚ ਬਹਿਣ ਨਹੀਂ ਦਿੰਦੇ
ਰਹਿ ਭੂਮ ਤੋਂ ਜਗਾਤ ਭਰ ਲੇ
ਜੇ ਕਿਤੇ ਰਹਿੰਦੇ ਨੇ ਤੇ ਬਕਾਇਦਾ ਉਹਨਾਂ ਕੋਲੋਂ ਟੈਕਸ ਲੈਂਦੇ ਨੇ ਉਨੇ ਦਿਨਾਂ ਦਾ ਕਿਰਾਇਆ ਲੈਂਦੇ ਹਨ
ਫਿਰ ਤੁਰ ਕੇ ਉਹ ਕਰੇ ਗੁਜ਼ਾਰਾ
ਇਹ ਤਾਂ ਸਿਰਕੀ ਵਾਸਾਂ ਵਾਂਗੂ ਫਿਰ ਤੁਰ ਕੇ ਗੁਜ਼ਾਰਾ ਕਰਦੇ ਨੇ
ਭਇਓ ਚੱਕਰ ਇਮ ਇਨ ਕੋ ਭਾਰਾ
ਇਹ ਤਾਂ ਬੜਾ ਵੱਡਾ ਭਾਰੀ ਇਹਨਾਂ ਦਾ ਚੱਕਰ ਚੱਲ ਰਿਹਾ
ਇਮ ਕਰ ਦੇਵੇ ਇਹਨੇ ਨਿਕਾਰ
ਇਹ ਤਾਂ ਇਹਨਾਂ ਨੂੰ ਕੱਢ ਦਿੰਦੇ ਨੇ ਇੱਕ ਪਿੰਡ ਚੋਂ ਦੂਜੇ ਪਿੰਡ ਵੱਲ
ਰਲ ਮੁਲ ਖਈਏ ਉਹ ਤਪੇਦਾ
ਜਿਹੜੇ ਉਸ ਇਲਾਕੇ ਦੇ ਲੋਕ ਸਨ ਇਹਨਾਂ ਨਾਲ ਰਲ ਕੇ ਈਰਖਾ ਕਰਦੇ ਨੇ
ਤੋ ਮਹਾਰਾਜੀਆਂ ਮਤੋ ਮਤੋ
ਇਹਨਾਂ ਮਹਾਰਾਜੀਆਂ ਨੇ ਰਲ ਕੇ ਸਲਾਹ ਕੀਤੀ
ਹਮ ਚਈਤ ਕੋ ਦੇਸ਼ ਰੁਕੋ
ਇਹਨਾਂ ਕਦੋਂ ਤੱਕ ਫਿਰਦੇ ਰਹਾਂਗੇ ਦਿੱਤ ਨਵਾਂ ਪਿੰਡ ਵਸਾਉਂਦੇ ਰਹਾਂਗੇ ਕੋਈ ਪੱਕੀ ਜ਼ਮੀਨ ਮੱਲੀਏ ਜਿੱਥੇ ਆਪਣਾ ਨਗਰ ਵਸਾਈਏ
ਦੇਸ਼ ਪਰਾਇਓ ਇਮ ਰੁਕਿਓ ਕਬ ਆਏ
ਬਗਾਨਾ ਦੇਸ਼ ਹੈ ਹੁਣ ਬਗਾਨੇ ਦੇਸ਼ ਦੇ ਵਿੱਚ ਆਪਾਂ ਕਿਵੇਂ ਬਿਨਾਂ ਤਾਕਤ ਤੋਂ ਰੋਕ ਸਕਦੇ ਹਾਂ
ਬਿਨਾਂ ਕੀਏ ਕੋ ਬਡੋ ਸਾਏ
ਕਿਸੇ ਦੀ ਸਹਾਇਤਾ ਚਾਹੀਦੀ ਹੈ ਆਪਾਂ ਨੂੰ ਕਿਸੇ ਦੀ ਮਦਦ ਚਾਹੀਦੀ ਹੈ ਜਿਹਦੀ ਮਦਦ ਦੇ ਨਾਲ ਅਸੀਂ ਇਲਾਕਾ ਮੱਲ ਸਕੀਏ
ਭਲੋ ਵਕਤ ਉਨਕਾ ਤਬ ਆਇਓ ਉਨ ਸਤਿਗੁਰ ਕੋ ਉਹ ਲੋ ਤਕਾਇਓ
ਭਲਾ ਵਕਤ ਆ ਗਿਆ ਇਹਨਾਂ ਮਹਾਰਾਜੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਉਹਲਾ ਤੱਕਿਆ ਛੇਵੇਂ ਪਾਤਸ਼ਾਹ ਦਾ ਆਸਰਾ ਤੱਕਿਆ ਕਿ ਸਾਨੂੰ ਉਹਨਾਂ ਦੀ ਸਹਾਇਤਾ ਦੀ ਲੋੜ ਹੈ ਉਹਨਾਂ ਦੀ ਮਦਦ ਦੇ ਨਾਲ ਅਸੀਂ ਨਗਰ ਵਸਾਈਏ ਇਲਾਕਾ ਮੱਲੀਏ ਜਿਵੇਂ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਫਿਰ ਸੱਤਵੇਂ ਪਾਤਸ਼ਾਹ ਦੇ ਚਰਣਾਂ ਵਿੱਚ ਆਏ ਗੁਰਦੇਵ ਨੇ ਇਹਨਾਂ ਨੂੰ ਵਰ ਦਿੱਤੇ ਉਹ ਕਥਾਵਾਂ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ 28 ਤਰੀਕ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਇਸ ਇਤਿਹਾਸ ਦੀ ਲੜੀਵਾਰ ਦੀ ਕਥਾ ਦੀ ਸਮਾਪਤੀ ਕਰਾਂਗੇ ਉਸੇ ਦਿਨ ਨਾਨਕ ਪ੍ਰਕਾਸ਼ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਆਰੰਭਤਾ ਕਰਾਂਗੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਮਹਾਰਾਜ ਜੀ ਦਾ ਸੁਜਸ ਸਰਵਣ ਕਰਨਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਬੀ ਉਹ ਅਨਹਾਰ
ਸੰਤ ਤਹ ਕੈ ਸਦਾ ਸੰਗ
ਨਿਦਾਰਾਦਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਕਿਹੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ਼ ਹੈ
ਕਿਹੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।